And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਵਾਸੂ ਜੀ, ਵੋਟਿੰਗ ਡੇ ਅੱਜ, ਤੁਸੀਂ ਐਡਵਾਂਸ ਵੋਟ ਪਾਈ ਸੀ ਕਿ ਅੱਜ ਵੋਟ ਪਾਉਣੀ ਆ?
ਅੱਜ ਵੋਟ ਪਾਵਾਂਗੇ ਜੀ।
ਯਾ, ਮੈਂ ਵੀ ਪ੍ਰੋਗਰਾਮ ਤੋਂ ਬਾਅਦ ਅੱਜ ਜਾਂਦਾ ਜਾਂਦਾ ਵੋਟਿੰਗ ਕਰਕੇ ਜਾਊਂ ਘਰ ਨੂੰ।
ਯਾ, ਸੇਮ ਹੀਅਰ।
ਹਾਂ, ਪਰ ਅੱਛਾ ਚਲੋ ਜੀ, ਵੋਟਿੰਗ ਤੋਂ ਹੀ ਗੱਲ ਆਪਾਂ ਸ਼ੁਰੂ ਕਰ ਹੀ ਰਹੇ ਹਾਂ। ਐਤਕੀ ਦੇਖੋ, ਐਡਵਾਂਸ ਪੋਲ ਦੇ ਵਿੱਚ ਬੜੀ ਵੱਡੀ ਗਿਣਤੀ 'ਚ ਲੋਕਾਂ ਨੇ ਵੋਟਿੰਗ ਕੀਤੀ ਸੀ ਨਾ। 72 ਲੱਖ ਤੋਂ ਵੀ ਜ਼ਿਆਦਾ ਕੈਨੇਡੀਅਨਸ ਨੇ ਐਡਵਾਂਸ ਪੋਲ ਦੇ ਵਿੱਚ ਵੋਟਾਂ ਪਾਤੀਆਂ ਸੀ, ਆਲਮੋਸਟ 73 ਲੱਖ।
ਯਾ, ਪਿਛਲੀ ਵਾਰ ਨਾਲੋਂ 25% ਜ਼ਿਆਦਾ,
2021 ਦੇ ਮੁਕਾਬਲੇ। ਯੈਸ, ਉਦੋਂ 58 ਲੱਖ ਨੇ ਐਡਵਾਂਸ ਦੇ ਵਿੱਚ ਵੋਟ ਪਾਈ ਸੀ। ਅਤੇ ਵਾਸੂ ਜੀ, ਇਸ ਤੋਂ ਐਡਵਾਂਸ ਪੋਲਿੰਗ ਤਾਂ ਉਹ ਹੋਈ ਜਿਹੜਾ ਈਸਟਰ ਲੌਂਗ ਵੀਕਐਂਡ 'ਤੇ 4 ਦਿਨਾਂ ਦੇ ਵਿੱਚ ਲੋਕਾਂ ਨੇ ਅਗਾਊਂ ਜਿਹੜੀ ਵੋਟ ਪਾਈ। ਮੇਲ ਇਨ ਬੈਲਟਸ ਰਾਹੀਂ ਵੀ 1 ਮਿਲੀਅਨ ਤੋਂ ਜ਼ਿਆਦਾ ਵੋਟਾਂ ਭੁਗਤਾਈਆਂ ਜਾ ਚੁੱਕੀਆਂ ਨੇ। ਸੋ ਇਨਫੈਕਟ ਜਿਹੜੀ ਟੋਟਲ ਲੋਕਾਂ ਨੇ ਅੱਜ ਕੈਨੇਡੀਅਨਸ ਨੇ ਅੱਜ ਇਲੈਕਸ਼ਨ ਡੇ ਦੀਆਂ ਵੋਟਾਂ ਖੁੱਲ੍ਹਣ ਤੋਂ ਪਹਿਲਾਂ ਲਗਭਗ 83 ਲੱਖ ਕੈਨੇਡੀਅਨਸ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਚੁੱਕੇ ਸੀ।
ਜਾਂ ਸੋ 28 ਲੱਖ ਜਿਹੜੇ ਲੋਕ ਸਾਡੇ ਰਜਿਸਟਰਡ ਵੋਟਰਸ ਨੇ ਕੈਨੇਡਾ ਦੇ ਵਿੱਚ, 28.2 ਮਿਲੀਅਨ। ਸੋ ਇਹ ਜੇ ਆਪਾਂ ਦੇਖੀਏ, 28 ਲੱਖ ਨਹੀਂ, ਮਤਲਬ 28.2 ਮਿਲੀਅਨ,
2 ਕਰੋੜ 82 ਲੱਖ,
ਹਾਂ 2 ਕਰੋੜ 82 ਲੱਖ ਜਿਹੜੇ ਸਾਡੇ ਰਜਿਸਟਰਡ ਵੋਟਰਸ ਨੇ। ਸੋ ਦਿਸ ਵਾਜ਼ ਐਟ ਦ ਸਟਾਰਟ ਆਫ ਦ ਕੈਂਪੇਨ। ਉਸ ਤੋਂ ਬਾਅਦ ਵੀ ਕਈ ਲੋਕਾਂ ਨੇ ਰਜਿਸਟਰ ਕੀਤਾ ਹੋਏਗਾ, ਕਈ ਹੋ ਸਕਦਾ ਅੱਜ ਜਾ ਕੇ ਵੋਟਿੰਗ ਸਟੇਸ਼ਨ 'ਤੇ ਰਜਿਸਟਰ ਕਰਨ। ਬਾਏ ਦੀ ਵੇ, ਜੇ ਤੁਹਾਡੀ ਵੋਟ ਨਹੀਂ ਵੀ ਅਜੇ ਤੱਕ ਬਣੀ ਹੋਈ, ਪਰ ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਬਣ ਚੁੱਕੇ ਹੋ, ਤੁਹਾਡੀ ਤੁਹਾਨੂੰ ਪਤਾ ਕਿ ਯੂ ਆਰ ਐਲੀਜੀਬਲ ਟੂ ਵੋਟ, ਯੂ ਕੈਨ ਸਟਿਲ ਰਜਿਸਟਰ। ਸੋ ਤੁਸੀਂ ਵੋਟਿੰਗ ਸਟੇਸ਼ਨ 'ਤੇ ਜਾ ਕੇ ਆਪਣੇ ਪਰੂਫਸ ਆਫ ਆਈ ਡੀ ਲੈ ਕੇ, ਬੇਸਿਕਲੀ ਤੁਹਾਨੂੰ ਆਪਣਾ ਜਿਹੜਾ ਤੁਹਾਡਾ ਰੈਜ਼ੀਡੈਂਸ਼ੀਅਲ ਪਰੂਫ ਹੈ, ਪਰੂਫ ਆਫ ਐਡਰੈਸ, ਉਹ ਦੇਣਾ ਪੈਣਾ। ਸੋ ਮਲਟੀਪਲ ਪੀਸਿਸ ਆਫ ਆਈ ਡੀ ਵੀ ਤੁਸੀਂ ਦਿਖਾ ਸਕਦੇ ਹੋ, ਈਵਨ ਲਾਇਬ੍ਰੇਰੀ ਕਾਰਡ ਵੀ, ਜੇ ਉਹਦੇ 'ਤੇ, ਕਿਉਂਕਿ ਲਾਇਬ੍ਰੇਰੀ ਕਾਰਡ ਤੁਹਾਨੂੰ ਡਾਕ ਰਾਹੀਂ ਮਿਲਦਾ।
ਹਾਂਜੀ,
ਸੋ ਤੁਸੀਂ ਆਪਣਾ ਬੇਸਿਕਲੀ ਪਰੂਫ ਕਰਨਾ ਤੁਸੀਂ ਉਸ ਰਾਈਡਿੰਗ ਦੇ ਵਿੱਚ ਰਹਿੰਦੇ ਹੋ ਜਿੱਥੋਂ ਆ ਕੇ ਤੁਸੀਂ ਵੋਟ ਪਾਉਣਾ ਚਾਹ ਰਹੇ ਹੋ। ਜੇ ਤੁਹਾਡੇ ਕੋਲ ਕੋਈ
ਆਈ ਡੀ ਨਹੀਂ ਵੀ ਹੈਗੀ,
ਤਾਂ ਕੋਈ ਤੀਸਰਾ ਵਿਅਕਤੀ ਤੁਹਾਨੂੰ ਵਾਊਚ ਵੀ ਕਰ ਸਕਦਾ, ਤੁਹਾਡੀ ਗਰੰਟੀ ਲੈ ਸਕਦਾ।
ਜਿਹੜੇ ਬੰਦੇ ਨੇ ਤੁਹਾਡੀ ਗਰੰਟੀ ਲੈਣੀ ਆ, ਉਹ ਉਸੇ ਹੀ ਰਾਈਡਿੰਗ ਦੇ ਵਿੱਚ ਆਲਰੇਡੀ ਰਜਿਸਟਰਡ ਵੋਟਰ ਹੋਣਾ ਚਾਹੀਦਾ ਹੈ। ਸੋ ਜੇ ਕੋਈ ਆਲਰੇਡੀ ਉਹਦੇ ਵੋਟਰ ਰੋਲ 'ਤੇ ਹੈਗਾ, ਉਹ ਜਾ ਕੇ ਕਹਿੰਦਾ ਕਿ ਜੀ ਮੈਂ ਇਸ ਗੱਲ ਦੀ ਗਵਾਹੀ ਭਰਦਾ ਕਿ ਇਹ ਬੰਦਾ ਕੈਨੇਡੀਅਨ ਸਿਟੀਜ਼ਨ ਆ ਅਤੇ ਐਲੀਜੀਬਲ ਟੂ ਵੋਟ ਆ, ਇਹਦੀ ਵੋਟ ਤੁਸੀਂ ਭੁਗਤਵਾ ਲਓ। ਇੰਟਰਸਟਿੰਗ ਗੱਲ ਇਹ ਆ ਕਿ ਸਿਟੀਜ਼ਨਸ਼ਿਪ ਦਾ ਪਰੂਫ ਦੇਣਾ ਸਪੋਟ ਰਜਿਸਟ੍ਰੇਸ਼ਨ ਵੇਲੇ ਜ਼ਰੂਰੀ ਨਹੀਂ ਆ।
ਨਹੀਂ ਹੈ,
ਉਹ ਉਹਨੂੰ ਲੈ ਕੇ ਕਈਆਂ ਦੇ ਮਨ 'ਚ ਖਦਸ਼ੇ ਬਹੁਤ ਨੇ, ਪਰ ਇਲੈਕਸ਼ਨ ਕੈਨੇਡਾ ਦਾ ਕਹਿਣਾ ਕਿ ਇਸ ਚੀਜ਼ ਦੇ ਨਾਲ ਕਦੇ ਵੀ ਕੋਈ ਵੋਟਰ ਫਰੋਡ ਦਾ ਕੋਈ ਆਸਾਰ ਕੋਈ ਬਣਦੇ ਨਹੀਂ। ਦੇਖੋ, ਜ਼ਿਆਦਾਤਰ ਹੁੰਦਾ ਕਿ ਆ, ਜਿਹੜੇ ਬੰਦੇ ਨੇ ਵੋਟ ਪਾਉਣ ਵਾਸਤੇ ਆਪਣੇ ਆਪ ਨੂੰ ਰਜਿਸਟਰ ਕਰਨਾ, ਇੱਕ ਫੋਟੋ ਆਈ ਡੀ ਲਿਜਾਣੀ ਹੁੰਦੀ ਨਾਲ, ਕਈ ਵਾਰੀ ਬੰਦੇ ਦੋ ਫੋਟੋ ਆਈ ਡੀਆਂ ਲੈ ਜਾਂਦੇ ਆ। ਜੇ ਤੁਸੀਂ ਪਾਸਪੋਰਟ ਲੈ ਕੇ ਜਾਂਦੇ ਹੋ, ਪਾਸਪੋਰਟ ਤੁਹਾਡੀ ਕੈਨੇਡੀਅਨ ਸਿਟੀਜ਼ਨਸ਼ਿਪ 'ਤੇ ਪਰੂਵ ਕਰ ਦੇਗਾ, ਪਰ ਉੱਥੇ ਤੁਹਾਡਾ ਐਡਰੈਸ ਨਹੀਂ ਹੈਗਾ। ਉਹਨੇ ਇਹ ਨਹੀਂ ਪਰੂਵ ਕਰਨਾ ਕਿ ਕੀ ਤੁਸੀਂ ਉਸੇ ਰਾਈਡਿੰਗ ਦੇ ਬਾਸ਼ਿੰਦੇ ਹੋ ਜਿੱਥੇ ਤੁਸੀਂ ਵੋਟ ਪਾਉਣੀ ਜਾ ਰਹੇ ਹੋ। ਸੋ ਇਸ ਕਰਕੇ ਜਿਹੜਾ ਪਰੂਫ ਆਫ ਐਡਰੈਸ ਆ, ਉਹ ਬੜਾ ਜ਼ਰੂਰੀ ਆ। ਪਰ ਇਹ ਆਪਣੇ ਆਪ ਦੇ ਵਿੱਚ ਹੈ ਥੋੜ੍ਹੀ ਗੱਲ, ਕਈਆਂ ਦੇ ਮਨ ਨੂੰ ਲੱਗਦੀ ਆ ਵੀ ਯਾਰ, ਸਿਟੀਜ਼ਨਸ਼ਿਪ ਦਾ ਪਰੂਫ ਦੇ ਬਗੈਰ ਉਸੇ ਦਿਨ ਜਾ ਕੇ ਰਜਿਸਟਰ ਕਰਕੇ ਬੰਦਾ ਜੇ ਵੋਟ ਪਾਉਂਦਾ, ਤਾਂ ਉਹ ਤਾਂ ਇੱਕ ਬੂਹਾ ਖੁੱਲ੍ਹਾ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਵੀ ਅਜਿਹੀ ਐਕਟੀਵਿਟੀ ਦਾ, ਜਿਹੜੀ ਕਿ ਅਸੀਂ ਨਹੀਂ ਚਾਹੁੰਦੇ ਕਿ ਹੋਵੇ ਇਲੈਕਸ਼ਨ ਦੇ ਵਿੱਚ।
ਯਾ, ਸੋ ਇੰਡੀਆ ਦੇ ਵਿੱਚ ਵੋਟਰਸ ਕਾਰਡ ਹੋਇਆ ਕਰਦਾ ਸੀ, ਸੋ ਉਹਦਾ ਪਰਪਸ ਇਹੀ ਸੀ ਕਿ ਯਾ, ਸੋ ਉੱਥੇ ਤੁਹਾਡਾ ਐਡਰੈਸ ਵੀ ਆ, ਤੁਹਾਡੀ ਫੋਟੋ ਵੀ ਆ, ਇੱਥੇ ਆਪਣੇ ਜਿਹੜਾ ਪੀਸ ਆਫ ਆਈ ਡੀ ਜਿਹੜਾ ਹੈ ਉਹ, ਸੋ ਐਡਰੈਸ ਅਤੇ ਫੋਟੋ ਵਾਲਾ, ਉਹ ਆਪਣੇ ਪ੍ਰੋਵਿੰਸ਼ੀਅਲ ਪੀਸਿਸ ਆਫ ਆਈ ਡੀ ਤਾਂ ਹੈਗੇ ਨੇ, ਪਰ ਜਿਹੜਾ ਫੈਡਰਲ ਪੀਸ ਆਫ ਆਈ ਡੀ ਜਿਹੜਾ ਸਾਡੀ ਸਿਟੀਜ਼ਨਸ਼ਿਪ ਪਰੂਫ ਕਰਦਾ, ਜਾਂ ਤਾਂ ਸਿਟੀਜ਼ਨਸ਼ਿਪ ਸਰਟੀਫਿਕੇਟ, ਜਾਂ ਫਿਰ ਸਾਡਾ ਬਰਥ ਸਰਟੀਫਿਕੇਟ, ਜਾਂ ਫਿਰ ਪਾਸਪੋਰਟ,
ਉੱਥੇ ਐਡਰੈਸ,
ਉਹਨਾਂ ਦੇ ਉੱਤੇ ਐਡਰੈਸ ਨਹੀਂ ਹੈ। ਸੋ ਯਾ, ਇਹਦੇ 'ਚ ਹੈਗਾ ਜ਼ਰੂਰ ਆ, ਪਰ ਦੇਖੋ ਨਾ, ਕੈਨੇਡਾ, ਇਹੀ ਤਾਂ ਕੈਨੇਡਾ ਦੀ ਖੂਬਸੂਰਤੀ ਹੈ, ਕੈਨੇਡਾ ਆਨਰ ਸਿਸਟਮ 'ਤੇ ਚੱਲਦਾ।
ਦੂਜੀ ਗੱਲ ਇਹਦੇ ਨਾਲ ਜੁੜਦੀ ਇਹ ਵੀ ਕਰ ਲਈਏ ਵਾਸੂ ਜੀ, ਪੈਨਸਲਾਂ ਨੂੰ ਲੈ ਕੇ ਕਈਆਂ ਦੇ ਮਨ 'ਚ ਬੜਾ ਸਵਾਲ ਹੈ। ਕਿਸੇ ਨੇ ਨਾ ਟਿਕਟੋਕ 'ਤੇ ਵੀਡੀਓ ਪਾਤੀ ਸੀ ਇੱਕ, ਜੀ ਆਹ ਕੀ ਚੱਕਰ ਹੋਇਆ, ਆਹ ਕੀ ਗੱਲ ਹੋਇਆ ਵੀ ਪੈਨਸਲਾਂ ਕਿਉਂ ਦਿੰਦੇ ਨੇ ਨਿੱਕੀਆਂ ਨਿੱਕੀਆਂ ਜਿਹੀਆਂ, ਵੀ ਕੀ ਵੋਟ ਬਾਅਦ ਦੇ ਵਿੱਚ ਪੈਨਸਲ ਨਾਲ ਮਾਰਕ ਕੀਤਾ ਤਾਂ ਤਬਦੀਲ ਹੋ ਸਕਦਾ। ਇਹਦੇ 'ਚ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਵੋਟਾਂ ਦੀ ਗਿਣਤੀ ਕਿਵੇਂ ਕੀਤੀ ਜਾਂਦੀ ਆ। ਜਦੋਂ ਇੱਕ ਤਾਂ ਮਸ਼ੀਨ ਨਾਲ ਵੋਟਾਂ ਨਹੀਂ ਗਿਣੀਆਂ ਜਾਣੀਆਂ, ਜਦੋਂ ਬੈਲਟ ਕਾਊਂਟਿੰਗ ਹੋਣੀ ਆ ਉਹ ਮੈਨੂਅਲੀ ਹੋਣੀ ਆ। ਇੱਕ ਤਾਂ ਹੈਗੇ ਨੇ ਇਲੈਕਸ਼ਨ ਵਰਕਰਸ, ਜਿਹੜੇ ਕਿ ਇਲੈਕਸ਼ਨਸ ਕੈਨੇਡਾ ਨੇ ਜਿਨ੍ਹਾਂ ਨੂੰ ਹਾਇਰ ਕੀਤਾ, ਜਿਨ੍ਹਾਂ ਨੇ ਫਿਰ ਵੋਟਾਂ ਦੀ ਗਿਣਤੀ ਕਰਨੀ ਆ। ਉੱਥੇ ਪਾਰਟੀਜ਼ ਦੇ ਸਕਰੂਟਨੀਅਰਸ ਵੀ ਬੈਠੇ ਹੁੰਦੇ ਨੇ ਜਿਨ੍ਹਾਂ ਨੇ ਵੋਟਾਂ ਗਿਣਨੀਆਂ ਨਹੀਂ, ਪਰ ਜਦੋਂ ਹਰ ਬੈਲਟ ਖੋਲ੍ਹਿਆ ਜਾਂਦਾ, ਸਾਰੀਆਂ ਪਾਰਟੀਜ਼ ਦੇ ਸਕਰੂਟਨੀਅਰਸ ਉੱਥੇ ਬੈਠੇ ਹੁੰਦੇ ਨੇ। ਭਾਵ ਇਹ ਕਿ ਜਿਹੜੇ ਪਾਰਟੀਆਂ ਵੱਲੋਂ ਜਿਹੜੇ ਨਿਗਰਾਨ ਹਰ ਪੋਲਿੰਗ ਸਟੇਸ਼ਨ 'ਤੇ ਉੱਥੇ ਬੈਠੇ ਨੇ, ਉਹ ਪਾਰਟੀ ਦੇ ਮੁਲਾਜ਼ਮ ਵੀ ਹੋ ਸਕਦੇ ਨੇ, ਕਈ ਪਾਰਟੀ ਦੇ ਸਮਰਥਕ ਵਾਲੰਟੀਅਰ ਵੀ ਕਰਦੇ ਹੋ ਸਕਦੇ ਨੇ। ਇੱਕ ਇੱਕ ਬੈਲਟ ਜਦੋਂ ਖੋਲ੍ਹਿਆ, ਗਿਣਿਆ, ਦੇਖਿਆ ਗਿਆ, ਉਹ ਫਿਰ ਸਾਰੇ ਸਕਰੂਟਨੀਅਰਸ ਨੂੰ ਦਿਖਾਇਆ ਜਾਂਦਾ ਕਿ ਤੁਸੀਂ ਸਾਰੇ ਤਸੱਲੀ ਕਰ ਲਓ। ਉਸ ਤੋਂ ਬਾਅਦ ਫਿਰ ਹਰ ਕੈਂਡੀਡੇਟ ਦਾ ਇੱਕ ਢੇਰੀ ਲਾਈ ਹੋਈ ਆ ਵੋਟਾਂ ਦੀ, ਅਤੇ ਉਹਨੂੰ ਉਸ ਢੇਰੀ ਦੇ ਵਿੱਚ ਉਸ ਪਰਟੀਕੁਲਰ ਵੋਟ ਨੂੰ ਫਿਰ ਰੱਖ ਦਿੱਤਾ ਜਾਂਦਾ। ਸੋ ਜੇ ਕਿਸੇ ਨੂੰ ਇਹ ਲੱਗਦਾ ਵੀ ਜੀ ਉੱਥੇ ਵੋਟਾਂ ਖੋਲ੍ਹ ਕੇ ਉਹਨੂੰ ਫਿਰ ਚੇਂਜ ਕਰਕੇ ਨੰਬਰ ਅੱਗੇ ਪਿੱਛੇ ਹੋ ਸਕਦੇ ਨੇ, ਉਹ ਇੱਦਾਂ, ਉਹ ਇੰਨਾ ਕਲੋਜ਼ਡ ਸਿਸਟਮ ਨਹੀਂ ਹੈ ਵੋਟਾਂ ਦੀ ਗਿਣਤੀ ਦਾ, ਕਿਉਂਕਿ ਪਾਰਟੀਆਂ ਦੇ ਸਕਰੂਟਨੀਅਰਸ ਉੱਥੇ ਹਮੇਸ਼ਾ ਮੌਜੂਦ ਹੁੰਦੇ ਨੇ। ਸੋ ਇਸ ਕਰਕੇ ਉਹ ਵੀ ਇੱਕ ਚੈੱਕ ਐਂਡ ਬੈਲੈਂਸ ਹੈਗਾ।
ਬੈਲਟ ਪੇਪਰ ਦੇ ਵਿੱਚ ਕੋਈ ਚਿਪ ਨਹੀਂ ਹੈ?
ਹਾਂ, ਚਿਪ ਵੀ ਨਹੀਂ ਹੈ, ਪਰ ਇਹ ਦੇਖੋ ਜਿਹੜੀ ਉਹ ਢੇਰੀਆਂ ਬਣਨੀਆਂ ਨੇ ਹਰ ਲਹਿਦੇ ਕੈਂਡੀਡੇਟ ਦੀਆਂ ਕਿੰਨੀਆਂ ਵੋਟਾਂ, ਇਸੇ ਕਰਕੇ ਜਿਹੜੀ ਪੀਅਰ ਪੋਲੀਏ ਵਾਲੀ ਰਾਈਡਿੰਗ ਹੈ ਨਾ ਕਾਰਲਟਨ ਵਾਲੀ, ਉੱਥੋਂ ਉੱਥੋਂ ਨਤੀਜੇ ਆਉਣ ਨੂੰ ਬੜਾ ਟਾਈਮ ਲੱਗ ਜਾਣਾ।
91 ਢੇਰੀਆਂ ਹੋਣਗੀਆਂ
ਜੇ ਰਿਜ਼ਿਊਮਿੰਗ ਕਿ ਹਰ ਕੈਂਡੀਡੇਟ ਨੂੰ ਐਟਲੀਸਟ ਇੱਕ ਇੱਕ ਵੋਟ ਪਈ ਹੋਵੇ।
ਹਾਂ, ਚਲੋ ਇੱਦਾਂ ਕਹਿ ਲਓ ਵੀ 91 ਡੱਬੇ ਹੋਣਗੇ ਜਿਹਨਾਂ ਦੇ ਵਿੱਚ ਰੱਖੀਆਂ ਜਾਣਗੀਆਂ, ਖਾਲੀ ਡੱਬਾ ਹੀ ਸਹੀ।
ਹਾਂ, ਰਾਈਟ ਰਾਈਟ, ਯੈਸ। ਸੋ ਇਸ ਕਰਕੇ ਉੱਥੋਂ ਟਾਈਮ ਬੜਾ ਲੱਗ ਜਾਣਾ। ਉਹ ਜੇ ਦੇਖੋ ਅੱਜ ਬਸ ਵੀ ਨਤੀਜੇ ਵੈਸੇ ਆਪਣੇ ਸਮੇਂ ਮੁਤਾਬਕ ਨਾ, ਕੁਝ ਐਟਲਾਂਟਿਕ ਕੈਨੇਡਾ ਦੀਆਂ ਥੋੜ੍ਹੀਆਂ ਜਿਹੀਆਂ ਸੀਟਾਂ ਦੇ ਰਿਜ਼ਲਟਸ ਤਾਂ 5 ਵਜੇ ਤੱਕ ਹੋ ਸਕਦਾ ਆਉਣੇ ਸ਼ੁਰੂ ਹੋ ਜਾਣ। ਇੱਥੇ ਵੋਟਿੰਗ ਨੂੰ ਅਜੇ 2 ਘੰਟੇ ਹੋਰ ਪਏ ਹੋਣੇ ਆ, ਪਰ ਅਸਲੀ ਜਿਹੜੀ ਖੇਡ ਹੈਗੀ ਆ ਉਹ ਕਿਊਬੈਕ ਅਤੇ ਓਨਟੈਰੀਓ ਦੇ ਵਿੱਚ ਆ। ਕਿਊਬੈਕ ਅਤੇ ਓਨਟੈਰੀਓ ਦੇ ਨੰਬਰਸ ਆਉਣਗੇ ਤਕਰੀਬਨ 6 ਤੋਂ 6:30 ਦੇ ਵਿੱਚ। ਇੱਥੇ ਉਦੋਂ ਵੀ ਤਕਰੀਬਨ ਹਾਫ ਐਨ ਆਵਰ ਪਿਆ ਹੋਏਗਾ, ਵੋਟ ਪੋਲਿੰਗ ਖੁੱਲ੍ਹੀ ਹੋਏਗੀ। ਇੰਟਰਸਟਿੰਗ ਦੇਖਣ ਵਾਲੀ ਗੱਲ ਇਹ ਹੋਣੀ ਆ, ਜੇ ਤਾਂ ਓਨਟੈਰੀਓ ਅਤੇ ਕਿਊਬੈਕ ਤੋਂ ਇੰਨੇ ਡਿਸਾਈਸਿਵ ਨੰਬਰਸ ਆ ਗਏ ਕਿ ਕਹਾਣੀ ਸਿੱਧੀ ਆ, ਫਿਰ ਤਾਂ ਪਤਾ ਹੀ ਲੱਗ ਜਾਣਾ ਸਰਕਾਰ ਕਿਹਦੀ ਬਣ ਰਹੀ ਹੈ। ਪਰ ਜੇ ਕਿਤੇ ਉੱਥੇ ਮੁਕਾਬਲਾ ਥੋੜ੍ਹਾ ਜਿਹਾ ਜ਼ਿਆਦਾ ਫਸਵਾਂ ਹੋ ਗਿਆ ਤਾਂ ਫਿਰ ਬ੍ਰਿਟਿਸ਼ ਕੋਲੰਬੀਆ ਵਿਲ ਬੀ ਵੈਰੀ ਇੰਪੋਰਟੈਂਟ ਬੈਟਲ ਗਰਾਊਂਡ ਇੱਥੇ ਬਣ ਜਾਣਾ।
ਯਾ ਬਣ ਜਾਏ ਤਾਂ ਚੰਗੀ ਗੱਲ ਹੈ।
ਜੀ ਜੀ ਜੀ,
ਕਿ ਬ੍ਰਿਟਿਸ਼ ਕੋਲੰਬੀਆ ਵੀ ਥੋੜ੍ਹਾ ਜਿਹਾ, ਸਾਨੂੰ ਕਈ ਵਾਰ ਇੱਦਾਂ ਫੀਲ ਹੁੰਦਾ ਕਿ ਯਾਰ ਵੀ ਜਦੋਂ ਤੱਕ ਅਸੀਂ ਵੋਟ ਪਾਉਂਦੇ ਹਾਂ ਇਲੈਕਸ਼ਨ ਤਾਂ ਉਦੋਂ ਤੱਕ ਡਿਸਾਈਡ ਹੋ ਚੁੱਕਿਆ ਹੁੰਦਾ।
ਜੀ ਜੀ ਜੀ,
ਸੋ ਪਰ ਜਿਹੜਾ ਇਹ ਓਵਰਲੈਪ ਵਾਲਾ ਸਿਸਟਮ ਹੈ ਠੀਕ ਨਹੀਂ। ਠੀਕ ਆ, ਵੀ ਆਰ ਅ ਵੈਰੀ ਲਾਰਜ ਕੰਟਰੀ, ਸੈਕਿੰਡ ਲਾਰਜਸਟ ਇਨ ਦਾ ਵਰਲਡ, ਸਾਡੇ 4 ਘੰਟੇ ਦਾ ਤਾਂ ਫਰਕ ਟਾਈਮ ਜ਼ੋਨਸ ਦੇ ਵਿੱਚ ਹੀ ਹੈ।
ਸਹੀ ਗੱਲ ਆ,
ਉਹ ਲੌਜਿਸਟਿਕਲੀ ਉਹਨੂੰ ਮਤਲਬ ਕਹਿ ਦੇਣਾ ਸੌਖਾ, ਕਰਨਾ ਬਹੁਤ ਔਖਾ ਹੈ, ਪਰ ਇਹ ਜਿਹੜਾ ਓਵਰਲੈਪ ਹੈ ਇਹ ਹੈ ਤਾਂ ਵੀ ਜਿਹੜੀ ਇੰਟਰਫੇਰੈਂਸ ਹੀ ਆਈ ਇਲੈਕਸ਼ਨ ਦੇ ਵਿੱਚ। ਹਾਂ, ਬਹੁਤ ਸਾਰੇ ਲੋਕ ਦੇਖੋ ਇਸ ਚੀਜ਼ ਨਾਲ ਪ੍ਰਭਾਵਿਤ ਵੀ ਹੁੰਦੇ ਨੇ ਵੀ ਯਾਰ ਕਿਹੜੀ ਪਾਰਟੀ ਸਰਕਾਰ ਬਣ ਰਹੀ ਆ। ਇਹ ਜਿਹੜੀਆਂ ਹੁਣ ਪੋਲਸ ਵਗੈਰਾ ਆਉਂਦੀਆਂ ਰਹੀਆਂ, ਪਹਿਲਾਂ ਸਾਡੇ ਲਿਸਨਰ ਵੀ ਸਾਨੂੰ ਪੁੱਛਦੇ ਰਹੇ ਵੀ ਦੱਸਿਓ ਜੀ ਪੋਲਸ ਦੇ ਵਿੱਚ ਕਿਹੜੀ ਪਾਰਟੀ ਅੱਗੇ ਚੱਲਦੀ ਆ, ਉਹਦੇ 'ਚ ਦਿਲਚਸਪੀ ਰਹਿੰਦੀ ਸਾਰਿਆਂ ਦੀ। ਅਤੇ ਇੱਕ ਸਾਡੀ ਇਹ ਕਹਿ ਲਓ ਵੀ ਮਾਨਸਿਕ ਪ੍ਰਵਿਰਤੀ ਹੁੰਦੀ ਹੈ ਕਿ ਵੀ ਜਿਹੜਾ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ,
ਅਤੇ
ਕੋਈ ਵੀ ਨਹੀਂ ਚਾਹੁੰਦਾ ਵੀ ਮੇਰੀ ਵੋਟ ਜ਼ਾਇਆ ਜਾਏ, ਉਹ ਕਹਿੰਦੇ ਵੀ ਮੇਰੀ ਵੋਟ ਨਾਲ ਸਰਕਾਰ ਬਣੇ। ਸੋ ਉਹ ਜਦੋਂ ਪਤਾ ਲੱਗਦਾ ਹੈ ਫਲਾਂ ਫਲਾਂ ਪਾਰਟੀ ਅੱਗੇ ਚੱਲ ਰਹੀ ਹੈ ਅਤੇ ਉਹਨੂੰ ਫਿਰ ਥੋੜ੍ਹਾ ਜਿਹਾ ਇੱਕ ਅਨਡਿਊ ਐਡਵਾਂਟੇਜ ਵੀ ਮਿਲ ਜਾਂਦਾ।
ਜੀ ਜੀ,
ਅਤੇ 2015 ਦੇ ਵਿੱਚ ਇੱਦਾਂ ਹੋਇਆ,
ਇੱਦਾਂ ਹੋਇਆ ਸੀ 2015 ਵਾਲਾ ਇਲੈਕਸ਼ਨ। ਇੱਥੇ 2 ਘੰਟੇ ਪਏ ਸੀ ਅਜੇ ਵੋਟਿੰਗ ਨੂੰ, ਉੱਥੋਂ ਰਿਜ਼ਲਟਸ ਆਉਣੇ ਸ਼ੁਰੂ ਹੋ ਗਏ ਸੀ, ਅਤੇ ਐਟਲਾਂਟਿਕ ਕੈਨੇਡਾ ਦੇ ਵਿੱਚ ਜਦੋਂ ਦੇਖਿਆ ਜੀ ਹੁੰਜਾ ਫਿਰ ਜਿੱਤ ਹੋ ਰਹੀ ਹੈ ਲਿਬਰਲਸ ਦੀ 2015 'ਚ, ਇੱਥੇ ਸਰੀ 'ਚ ਕਈਆਂ ਨੇ ਇਸ ਗੱਲ ਨੂੰ ਮੰਨਿਆ, ਕਹਿੰਦੇ ਅਸੀਂ ਆਪਣੀ ਵੋਟ ਨੂੰ ਤਬਦੀਲ ਕਰ ਲਈ ਵੀ ਫਿਰ ਐਂ ਕਰੋ ਨਾ ਵੀ ਜਿੱਤ ਦੀ ਗੱਡੀ 'ਤੇ ਹੀ ਚੜ੍ਹਦੇ ਹਾਂ। ਵਟਸਐਪ 'ਤੇ ਇੱਕ ਮੈਸੇਜ ਆਇਆ ਕਹਿੰਦੇ ਕਿ ਆਈ ਥਿੰਕ ਵੋਟਿੰਗ ਇਜ਼ ਮੈਨੂਅਲ। ਐਬਸੋਲਿਊਟਲੀ, ਵੋਟਿੰਗ ਇਜ਼ ਮੈਨੂਅਲ,
ਐਗਜੈਕਟਲੀ ਵਟ ਵੀ ਸੈਡ।
ਜੀ ਜੀ ਜੀ, ਵੋਟਿੰਗ ਮੈਨੂਅਲੀ ਹੋਣੀ ਹੈ, ਇਹ ਜਿਹੜੀ ਵੋਟਾਂ ਦੀ ਗਿਣਤੀ ਹੈ ਮਸ਼ੀਨਾਂ ਦੇ ਨਾਲ ਨਹੀਂ ਹੋਵੇਗੀ। ਅਤੇ ਵਾਸੂ ਜੀ, ਵਟਸਐਪ 'ਤੇ ਹੋਰ ਵੀ ਕਈ ਮੈਸੇਜਿਸ ਨੇ, ਅਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜਿਹੜੀ ਵਾਸੂ ਜੀ। ਅੱਛਾ, ਇੱਕ ਪੈਨਸਲ ਅਤੇ ਪੈਨ ਵਾਲੀ ਗੱਲ ਆ।
ਹਾਂਜੀ,
ਇਲੈਕਸ਼ਨਸ ਕੈਨੇਡਾ ਨੇ ਇਹ ਗੱਲ ਕਹੀ ਹੈ ਵੀ ਜੇ ਕਿਸੇ ਨੂੰ ਫਿਰ ਵੀ ਸ਼ੱਕ ਸ਼ੁਬਾ ਹੋਵੇ, ਜੇ ਕੋਈ ਆਪਣਾ ਪੈਨ ਲੈ ਕੇ ਹੀ ਆਉਣਾ ਚਾਹੁੰਦਾ ਵੀ ਇਸ 'ਤੇ ਪੱਕੀ ਸਾਹੀ ਨਾਲ ਹੀ ਬੈਲਟ ਮਾਰਕ ਕਰਨਾ, ਉਹਦੀ ਵੀ ਇਜਾਜ਼ਤ ਹੈ।
ਯਾ ਕਹਿੰਦੇ ਜਿਹੜਾ ਮਰਜ਼ੀ ਪੈਨ ਲੈ ਕੇ ਆਓ ਯਾਰ, ਕੋਈ ਚੱਕਰ ਹੀ ਨਹੀਂ। ਸੋ ਉਹਦੇ ਵਿੱਚ ਇਹ ਹੈ ਕਿ ਜਿਹੜੇ ਸਾਹਮਣੇ ਖਾਨੇ ਬਣੇ ਹੁੰਦੇ ਆ, ਸੋ ਤੁਸੀਂ ਆਪਣੇ ਕੈਂਡੀਡੇਟ ਦੇ ਨਾਮ ਦੇ ਸਾਹਮਣੇ ਜਿਹੜਾ ਗੋਲਾ ਬਣਿਆ ਹੋਇਆ ਉਹਦੇ ਵਿੱਚ ਇੱਕ ਕਲੀਅਰ ਮਾਰਕ ਲਗਾਉਣਾ। ਆਮ ਤੌਰ 'ਤੇ ਲੋਕ ਉਹਨੂੰ ਕ੍ਰੋਸ ਕਰ ਦਿੰਦੇ ਆ, ਜੇ ਤੁਸੀਂ ਉੱਥੇ ਠੀਕਾ ਵੀ ਮਾਰ ਦਿੰਦੇ ਹੋ ਤਾਂ ਵੀ ਠੀਕ ਆ, ਜੇ ਤੁਸੀਂ ਉਹਦੇ ਵਿੱਚ ਸਿੰਪਲੀ ਇੱਕ ਲਾਈਨ ਵੀ ਵਾ ਦਿੰਦੇ ਹੋ ਉਹ ਵੀ ਠੀਕ ਆ, ਜੇ ਤੁਸੀਂ ਉਹਦੇ ਵਿੱਚ ਇੱਕ ਗੋਲਾ ਹੀ ਬਣਾ ਦਿੰਦੇ ਹੋ ਉਹ ਵੀ ਠੀਕ ਆ, ਪਰ ਬਸ ਇਹੀ ਤਰੀਕੇ ਨੇ। ਸੋ ਜਿਹੜਾ ਤੁਹਾਡੇ ਕੈਂਡੀਡੇਟ ਦੇ ਨਾਮ ਦੇ ਸਾਹਮਣੇ ਵਾਲਾ ਗੋਲਾ ਉਹਦੇ ਵਿੱਚ ਹੀ ਤੁਸੀਂ ਕੋਈ ਮਾਰਕ ਲਗਾਉਣਾ। ਜੇ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਵੀ ਸ਼ਰਾਰਤ ਕਰੋਗੇ ਤੁਹਾਡੀ ਜਿਹੜੀ ਉਹ ਕੈਂਡੀਡੇਟ ਆ, ਜਿਹੜੀ ਸੋਰੀ ਤੁਹਾਡੀ ਬੈਲਟ ਆ, ਉਹ ਫਿਰ ਖਰਾਬ ਹੋ ਜਾਣੀ, ਸਪੋਇਲਡ ਉਹ ਕਾਊਂਟ ਹੋਏਗੀ, ਤੁਹਾਡੀ ਫਿਰ ਉਹ ਗਿਣਤੀ ਨਹੀਂ ਹੋਣੀ ਵੋਟ ਦੀ। ਸੋ ਜਿਹੜਾ ਸਿਰਫ ਅਤੇ ਸਿਰਫ ਕੈਂਡੀਡੇਟ ਤੁਹਾਡਾ ਜਿਹੜਾ ਮਨਪਸੰਦੀਦਾ ਕੈਂਡੀਡੇਟ ਉਹਦੇ ਸਾਹਮਣੇ ਵਾਲੇ ਖਾਨੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਾਰਕ ਬਣਾਉਣਾ,
ਭਾਵੇਂ
ਤਾਂ ਸਮਾਈਲੀ ਬਣਾ ਕੇ ਆ ਜਾਓ, ਪਰ ਉਹ ਖਾਨੇ ਦੇ ਅੰਦਰ ਅੰਦਰ ਹੀ ਹੋਵੇ, ਜਿਹੜਾ ਮਰਜ਼ੀ ਮਾਰਕੋ, ਚਿੜੀ ਬਣਾ ਦਿਓ, ਜੋ ਮਰਜ਼ੀ ਬਣਾਓ, ਕਾਂ ਬਣਾਓ, ਜੋ ਮਰਜ਼ੀ ਬਣਾਓ, ਤੁਹਾਡੀ ਆਪਣੀ ਕ੍ਰੀਏਟੀਵਿਟੀ ਹੈ, ਬਟ ਇਟ ਹੈਜ਼ ਟੂ ਬੀ ਵਿਦ ਇਨ ਦ ਬਾਕਸ, ਜਿਹੜਾ ਉਹ ਸਰਕਲ, ਐਂਡ ਹੈਜ਼ ਟੂ ਬੀ ਵੈਰੀ ਕਲੀਅਰ। ਅਤੇ ਕੋਈ ਜਿਹੜਾ ਪੈਨ ਜੇ ਆਪਣੇ ਘਰੋਂ ਲੈ ਕੇ ਜਾਂਦੇ ਹੋ ਚਾਈ ਚਾਈ, ਉਹ ਕਿਤੇ ਫਾਊਂਟਨ ਇੰਕ ਵਾਲਾ ਪੈਨ ਨਾ ਲੈ ਜਾਓ ਵੀ ਸਮਝ ਨਾ ਹੋ ਜਾਏ ਇੰਕ ਉੱਥੇ। ਸੋ ਜਿਹੜਾ ਵੀ ਕੋਈ ਉੱਥੇ ਜਿਹੜੀ ਉਹਨਾਂ ਪੈਨਸਲ ਦੇਣੀ ਉਹਦੇ ਨਾਲ ਬਣਾ ਦਿਓ, ਕੋਈ ਚੱਕਰ ਨਹੀਂ, ਕੋਈ ਮਟੇਨ ਨਹੀਂ ਲੱਗਿਆ।
ਜੀ ਸਹੀ ਗੱਲ ਆ।
ਪਰ ਜਿਹੜਾ ਦੂਜੇ ਕੈਂਡੀਡੇਟ ਹੈ ਉਹਦਾ ਖਾਨੇ ਦੇ ਵਿੱਚ ਕੋਈ ਛੇੜਛਾੜ ਨਾ ਕਰਿਓ। ਜੇ ਦੋਨੋਂ ਖਾਨਿਆਂ ਦੇ ਵਿੱਚ ਹਲਕਾ ਜਿਹਾ ਵੀ ਕੋਈ ਬਿੰਦੀ ਵਾਧੀ ਤੁਸੀਂ ਕੋਈ ਮਾਰਕ ਬਣਾ ਦਿੱਤਾ ਤੁਹਾਡੀ ਫਿਰ ਬੈਲਟ ਸਪੋਇਲ ਹੋ ਜਾਣੀ।
ਅੱਛਾ, ਆਹੀ ਜਿਹੜੀ ਤੁਹਾਡੀ ਗੱਲ ਹੈ, ਦਿਸ ਅਗੇਨ ਗੋਜ਼ ਬੈਕ ਟੂ ਕਿ ਜਿਨ੍ਹਾਂ ਰਾਈਡਿੰਗਸ ਦੇ ਵਿੱਚ ਉਮੀਦਵਾਰ ਬਹੁਤ ਜ਼ਿਆਦਾ ਨੇ, ਅਗੇਨ ਗੋਜ਼ ਬੈਕ ਟੂ ਦ ਕਾਲਟਨ ਐਗਜ਼ਾਮਪਲ, ਉਹ ਹਰ ਇੱਕ ਬੈਲਟ ਨੂੰ ਪ੍ਰੋਪਰਲੀ ਦੇਖਣਾ ਪੈਣਾ ਵੀ ਇੱਕੋ ਖਾਨੇ ਦੇ ਵਿੱਚ ਹੀ ਨਿਸ਼ਾਨ ਲਾਇਆ, ਉੱਥੇ 91 ਉਮੀਦਵਾਰ ਨੇ।
ਹਾਂਜੀ,
ਹੁਣ ਸੋਚੋ ਵੀ ਚਾਦਰ ਜਿੱਡਾ ਤਾਂ ਬੈਲਟ ਆ, ਹੁਣ ਤੁਸੀਂ ਚੈੱਕ ਕਰਨਾ ਵੀ ਕਿਤੇ ਹੋਰ ਤੇ ਨਹੀਂ ਕੋਈ ਨਿਸ਼ਾਨ ਲੱਗਾ, ਕਿਸੇ ਨੇ ਕੋਈ ਡੁਪਲੀਕੇਟ ਮਾਰਕਿੰਗਸ ਤੇ ਨਹੀਂ ਕੀਤੀਆਂ ਹੋਈਆਂ।
ਯਾ ਅਸੀਂ ਪੰਜਾਬ 'ਚ ਦੇਖਿਆ
91 ਢੇਰੀਆਂ ਹੋਣਗੀਆਂ ਵਾਸੂ ਜੀ, 91 ਤਾਂ ਹੋਈਆਂ ਕਾਲਟਨ ਦੇ ਵਿੱਚ, 91 ਤਾਂ ਹੋਈਆਂ ਉਮੀਦਵਾਰਾਂ ਦੀਆਂ, ਇੱਕ ਹੋਏਗੀ ਸਪੋਇਲਟ ਬੈਲਟਸ ਵਾਲੀ।
ਸੋ ਇੰਡੀਆ ਦੇ ਵਿੱਚ ਅਸੀਂ ਕਈ ਵਾਰੀ ਦੇਖਿਆ ਇੱਦਾਂ ਉਹ ਸੇਮ ਨਾਮ ਦਾ ਕੈਂਡੀਡੇਟ ਵੀ ਖੜਾ ਦਿੰਦੇ ਹੁੰਦੇ ਆ।
ਦੇਰ ਇਜ਼ ਅ ਕੈਂਡੀਡੇਟ ਨੇਮਡ ਪੀਅਰ ਚਲੋ ਅੱਜ ਡਾਂਸ ਆਫ ਡੈਮੋਕ੍ਰੇਸੀ ਅੱਜ ਚੱਲ ਰਿਹਾ ਹੈ ਤੇ ਅੱਜ ਪੂਰੇ ਜਲੌ
ਤੇ ਆਇਆ ਗਾਈਸ ਬੀ ਟੁਗੇਦਰ ਟੁਨਾਈਟ ਫੋਰ ਐਨ ਇਲੈਕਸ਼ਨ ਸਪੈਸ਼ਲ ਸੇਮ ਐਜ਼ ਦ ਪ੍ਰੋਵਿੰਸ਼ੀਅਲ ਰਿਜ਼ਲਟਸ
ਜੀ 6 PM ਅੱਜ ਸ਼ਾਮੀ 6 ਵਜੇ ਤੋਂ ਇੱਕ ਸਪੈਸ਼ਲ ਬ੍ਰੋਡਕਾਸਟ ਹੋਏਗਾ ਜਿਹਦੇ ਵਿੱਚ ਸਾਡੇ ਸਾਰੇ ਟੀਮ ਮੈਂਬਰਸ ਅਸੀਂ ਚੋਣਾਂ ਦੇ ਜਿਹੜੇ ਨਤੀਜੇ ਕੈਨੇਡਾ ਭਰ ਤੋਂ ਆਉਂਦੇ ਹੋਣਗੇ ਉਹ ਸਾਰੇ ਰੁਝਾਨ ਤੁਹਾਡੇ ਨਾਲ ਸਾਂਝੇ ਕਰਾਂਗੇ। ਅਤੇ ਇੱਥੇ BC ਦੇ ਵਿੱਚ ਵੋਟਾਂ ਦਾ ਸਿਲਸਿਲਾ ਸ਼ਾਮ ਦੇ 7 ਵਜੇ ਤੱਕ ਜਾਰੀ ਰਹੇਗਾ। ਅੱਜ ਸਵੇਰੇ 7 ਵਜੇ ਪੋਲਿੰਗ ਸਟੇਸ਼ਨ ਖੁੱਲ੍ਹ ਚੁੱਕੇ ਨੇ ਅਤੇ ਜੇ ਤੁਹਾਡੀ ਵੋਟ ਬਣੀ ਹੋਈ ਆ, ਤੁਸੀਂ ਵੋਟ ਅਜੇ ਤੱਕ ਨਹੀਂ ਪਾਈ, ਵੋਟ ਜ਼ਰੂਰ ਪਾ ਕੇ ਆਇਓ। ਜੇ ਤੁਹਾਡੇ ਕੋਲ ਘਰੇ ਵੋਟਰ ਇਨਫੋਰਮੇਸ਼ਨ ਕਾਰਡ ਆਇਆ ਸੀ ਉਹ ਕਾਰਡ ਨਾਲ ਲੈ ਜਿਓ, ਕੰਮ ਬੜਾ ਸੌਖਾ ਹੋ ਜਾਏਗਾ, ਫਿਰ ਬਹੁਤ ਹੀ ਸਵਿਫਟਲੀ ਚੱਲੇ ਸਭ ਕੁਝ ਚੱਲੂਗਾ। ਜੇ ਚਲੋ ਕਾਰਡ ਤੁਸੀਂ ਬਾਈ ਚਾਂਸ ਭੁੱਲ ਵੀ ਜਾਂਦੇ ਹੋ, ਮੇਕ ਸ਼ੋਰ ਕਿ ਤੁਹਾਡੇ ਕੋਲ ਆਪਣੀਆਂ ਜਿਹੜੀਆਂ ਵੈਲਿਡ IDs ਨੇ, ਤੁਹਾਡੀ ਜਿਹੜੀ ਇੱਕ ਜਿਹੜੀ ਆਪਾਂ ਪਰੂਫ ਆਫ ਐਡਰੈਸ ਅਤੇ 2 IDs ਚਾਹੀਦੀਆਂ ਨੇ, ਸੋ 2 IDs ਆਪਣੇ ਨਾਲ ਜ਼ਰੂਰ ਲੈ ਕੇ ਜਾਇਓ।
ਅਤੇ ਇੱਕ ਇਸ ਵਾਰ ਵੋਟ ਤੁਸੀਂ ਸਿਰਫ ਜਿਹੜਾ ਤੁਹਾਡਾ ਡੈਜੀਗਨੇਟਡ ਸਟੇਸ਼ਨ ਆ
ਉੱਥੇ ਪਾਉਣੀ,
ਉੱਥੇ ਜਾ ਕੇ ਪਾਉਣੀ ਆ। ਸੋ ਪ੍ਰੋਵਿੰਸ਼ੀਅਲ ਇਲੈਕਸ਼ਨ ਸਾਡੀਆਂ ਆਦਤਾਂ ਥੋੜ੍ਹੀਆਂ ਵਿਗਾੜਤੀਆਂ ਸੀ, ਇੱਦਾਂ ਸਾਨੂੰ ਥੋੜ੍ਹਾ ਜਿਹਾ ਅਸੀਂ ਥੋੜ੍ਹਾ ਜਿਹਾ ਉਹਨਾਂ ਨੇ ਸਾਨੂੰ ਅਸੀਂ ਕਹਿ ਸਕਦੇ ਆਦਤਾਂ ਵਿਗਾੜਤੀਆਂ ਸਾਡੀਆਂ, ਕਿ ਉਹ ਕਹਿੰਦੇ ਕਿਤੇ ਵੀ ਜਾ ਕੇ ਵੋਟ ਪਾ ਦਿਓ ਕੋਈ ਨਹੀਂ ਅਸੀਂ ਗਿਣ ਲਵਾਂਗੇ
ਜੀ। ਉਹ ਵੋਟਾਂ ਗਿਣੀਆਂ ਨਹੀਂ ਹੋਣਾ, ਉਹ ਸੀਗੀ ਮਸ਼ੀਨੀ ਗਿਣਤੀ, ਇਹ ਹੱਥੀਂ ਗਿਣੀਆਂ
ਨੇ। ਤੇ ਮੈਸੇਜ ਆਇਆ ਕਹਿੰਦੇ ਜੇ ਕੋਈ ਵੀ ਕੈਂਡੀਡੇਟ ਪਸੰਦ ਨਾ ਹੋਵੇ ਫਿਰ ਕੀ ਕਰੀਏ, ਫਿਰ ਥੋੜ੍ਹੀ ਜ਼ਹਿਮਤ ਕਰੋ ਕਿ ਪਾਰਟੀ ਦਾ ਪਲੇਟਫਾਰਮ ਜਿਹੜਾ ਉਹ ਸਟੱਡੀ ਕਰ ਲਓ, ਫਿਰ ਲੀਡਰਸ ਜਿਹੜੇ ਨੇ ਉਹਨਾਂ ਦੀਆਂ ਗੱਲਾਂ ਕਿਹੜੀਆਂ ਨੇ, ਫਿਰ ਪਾਰਟੀ ਜਾਂ ਲੀਡਰ ਦੇ ਆਧਾਰ ਤੇ ਪਾ ਦਿਓ ਜੇ ਉਮੀਦਵਾਰ ਦੇ ਵਿੱਚੋਂ ਸਮਝ ਨਹੀਂ ਆ ਰਿਹਾ। ਸੋ ਤੁਹਾਡੇ ਕੋਲ 3 ਕ੍ਰਾਈਟੇਰੀਆ ਨੇ ਪ੍ਰਾਇਮਰੀਲੀ,
ਨੋਟਾ ਨਹੀਂ ਹੈ ਇੱਥੇ, ਹਾਂ ਨਹੀਂ ਹੈ,
ਵੋਟ ਪਾਇਓ ਜ਼ਰੂਰ,
ਵੋਟ ਪਾਇਓ,
ਇੱਦਾਂ ਨਹੀਂ ਕਰਨਾ ਕਿ ਵੋਟ ਪਾਉਣੀ ਨਹੀਂ ਜਾ ਕੇ। ਸੋ ਜੇ ਕੈਂਡੀਡੇਟ ਦੇ ਹਿਸਾਬ ਨਾਲ ਨਹੀਂ ਸਮਝ ਆ ਰਿਹਾ ਫਿਰ ਪਾਰਟੀ ਦੇਖ ਕੇ ਵੋਟ ਪਾ ਲਓ, ਜੇ ਪਾਰਟੀ ਦੇ ਹਿਸਾਬ ਨਾਲ ਵੀ ਨਹੀਂ ਸਮਝ ਆ ਰਿਹਾ ਲੀਡਰਸ ਨੇ ਕੀ ਕਿਹਾ ਉਹ ਦੇਖ ਕੇ ਵੋਟ ਪਾ ਲਓ, ਪਰ ਵੋਟ ਪਾਓ ਜ਼ਰੂਰ
ਜੀ।
ਗੁਰਕਮਲ ਗਰੇਵਾਲ ਜੀ ਦਾ ਮੈਸੇਜ ਆਇਆ ਕਹਿੰਦੇ ਵਾਟ ਇਫ ਸਮਵਨ ਡੋਂਟ ਗਿਵ ਦੇ ਪਾਸਪੋਰਟ, ਦੇ ਡੋਂਟ ਹੈਵ ਦੇ ਪਾਸਪੋਰਟ ਇਨ ਹੈਂਡ, ਸੋ ਕੈਨ ਦੇ ਸਟਿਲ ਰਜਿਸਟਰ ਵਿਦ ਦ ਡਰਾਈਵਿੰਗ ਲਾਇਸੈਂਸ ਐਂਡ ਅਦਰ ਵਿਦ ਪਿਕਚਰ ਐਂਡ ਐਡਰੈਸ ਔਨ ਇਟ? ਯੂ ਕੈਨ, ਯੈਸ
ਯੂ ਕੈਨ,
ਪਾਸਪੋਰਟ ਲਿਜਾਣ ਦੀ ਲੋੜ ਨਹੀਂ ਹੈ।
ਯੈਸ, ਪਰ ਜੇ ਤੁਹਾਡੇ ਕੋਲ ਕੋਈ ਹੋਰ ਪਿਕਚਰ ID ਨਹੀਂ ਆ, ਕਈ ਵਾਸੂ ਜੀ ਦੇਖੋ ਕਈਆਂ ਨੇ ਨਾ ਡਰਾਈਵਿੰਗ ਲਾਇਸੈਂਸ ਨਹੀਂ ਬਣਵਾਇਆ, ਕਈ ਬਜ਼ੁਰਗ ਹੋ ਸਕਦਾ ਉਹਨਾਂ ਨੇ BC ID ਵੀ ਨਾ ਬਣਵਾਈ ਹੋਵੇ, ਉਹਦੇ ਉਸ ਕੇਸ ਦੇ ਵਿੱਚ ਇੱਕ ਪਿਕਚਰ ID ਤੁਹਾਡੀ ਪਾਸਪੋਰਟ ਹੋ ਗਿਆ, ਦੂਜੀ ਜਿਹੜੀ ਤੁਹਾਡੀ ID ਹੈਗੀ ਆ ਉਹ ਕੋਈ ਵੀ ਬਿੱਲ ਜਾਂ ਜਿਵੇਂ ਤੁਸੀਂ ਮੈਂਸ਼ਨ ਕੀਤਾ ਲਾਇਬ੍ਰੇਰੀ ਕਾਰਡ, ਉਹ ਜਿਹੜੀ ਪੂਰੀ ਸੂਚੀ ਹੈਗੀ ਆ ਐਕਸੈਪਟਿਡ IDs ਦੀ, ਉਹ ਇਲੈਕਸ਼ਨਸ ਕੈਨੇਡਾ ਦੀ ਵੈਬਸਾਈਟ ਤੇ ਮੌਜੂਦ ਆ, ਕਿ ਜੇ ਤੁਸੀਂ ਡੇ ਆਫ ਦਾ ਵੋਟ ਰਜਿਸਟਰ ਕਰਨਾ ਉਹ ਬੜੀ ਈਜ਼ੀਲੀ ਐਕਸੈਸੀਬਲ ਆ, ਉੱਥੋਂ ਜਾ ਕੇ ਤੁਸੀਂ ਵੇਖ ਕੇ ਸਪੋਟ ਰਜਿਸਟ੍ਰੇਸ਼ਨ ਵੀ ਕਰ ਸਕਦੇ ਹੋ।
ਇੱਕ ਮੈਸੇਜ ਆਇਆ ਸੁਪ੍ਰੀਤ ਸਿੰਘ ਬੇਦੀ ਜੀ ਦਾ, ਬੜਾ ਜੈਨੂਇਨ ਕੁਐਸਚਨ ਆ, ਕਹਿੰਦੇ ਵੀ ਜੇ ਅਸੀਂ ਵੋਟਰ ਕਾਰਡ ਜਿਹੜਾ ਆਇਆ ਡਾਕ ਦੇ ਵਿੱਚ ਉਹ ਲੈ ਜਾਈਏ ਤੇ ID ਨਾ ਹੋਵੇ? ਨਹੀਂ, ID ਲਿਜਾਣੀ ਪੈਣੀ,
ID ਲਿਜਾਣੀ ਪੈਣੀ।
ਸੋ ਵੋਟਰ ਕਾਰਡ ਸਿਰਫ ਕਹਿ ਲਓ ਵੀ ਉਹ ਪ੍ਰੋਸੈਸ ਨੂੰ ਥੋੜ੍ਹਾ ਸਟ੍ਰੀਮਲਾਈਨ ਕਰ ਦਿੰਦਾ, ਥੋੜ੍ਹੀ ਸਹੂਲੀਅਤ ਹੋ ਜਾਂਦੀ ਆ ਤੁਹਾਨੂੰ ਆਈਡੈਂਟੀਫਾਈ ਕਰਨ ਦੇ ਵਿੱਚ, ਤੁਹਾਨੂੰ ਲੱਭਣ ਦੇ ਵਿੱਚ ਵੋਟਰ ਲਿਸਟ ਦੇ ਵਿੱਚ ਸੌਖਾ ਹੋ ਜਾਂਦਾ ਕੰਮ ਜਿਹੜੇ ਉੱਥੇ ਵਾਲੰਟੀਅਰਸ ਨੇ, ਤੇ ਤੁਹਾਨੂੰ ਪਤਾ ਹੁੰਦਾ ਐਗਜੈਕਟਲੀ ਉੱਥੇ ਬੂਥ ਲਿਖਿਆ ਤੁਹਾਡਾ, ਵੋਟਿੰਗ ਸਟੇਸ਼ਨ, ਤੁਸੀਂ ਕਿੱਥੇ ਜਾ ਕੇ ਵੋਟ ਪਾਉਣੀ ਆ, ਪਰ ਪੀਸਿਸ ਆਫ ID ਫਿਰ ਵੀ ਲਿਜਾਣੇ ਪੈਣੇ।
ਹਾਂਜੀ ਹਾਂਜੀ,
ਵੋਟਰ ਕਾਰਡ ਇਜ਼ ਨੋਟ ਪੀਸ ਆਫ ਆਈਡੈਂਟੀਫਿਕੇਸ਼ਨ।
ਹਾਂ ਕਰੈਕਟ ਕਰੈਕਟ, ਕਿਉਂਕਿ ਵੋਟਰ ਕਾਰਡ ਤਾਂ ਕੋਈ ਵੀ ਕਿਸੇ ਦਾ ਵੀ ਲੈ ਕੇ ਉੱਥੇ ਜਾ ਸਕਦਾ ਨਾ, ਇਹ ਵੀ ਤਾਂ ਪ੍ਰੂਵ ਕਰਨਾ ਪੈਣਾ ਕਿ ਮੇਰੇ ਕੋਲ ਜਿਹੜਾ ਕਾਰਡ ਆ ਮੈਂ ਉਹੀ ਬੰਦਾ।
ਹਾਂਜੀ
ਜੀ, ਬਸ ਜੀ ਬ੍ਰੇਕ ਲੈ ਲਈਏ ਛੋਟੀ ਜੀ, ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਥੋੜ੍ਹੀ ਜਿਹੀ ਵੋਟਰ ਟਰਨਆਊਟ ਬਾਰੇ ਗੱਲ ਥੋੜ੍ਹੀ ਹੋਰ ਇਲੈਬੋਰੇਟ ਕਰਦੇ ਹਾਂ, ਕਿ ਜਿਵੇਂ ਬਸ ਜੀ ਐਡਵਾਂਸ ਪੋਲਿੰਗ ਦੇ ਵਿੱਚ ਅਤੇ ਮੇਲ ਇਨ ਬੈਲਟਸ ਦੇ ਆਧਾਰ 'ਤੇ ਜੇ ਵੇਖੀਏ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਨੇਡੀਅਨਸ ਨੇ ਆਪਣੀਆਂ ਵੋਟਾਂ ਭੁਗਤਾ ਦਿੱਤੀਆਂ ਹੋਈਆਂ ਨੇ, ਪਰ ਕੀ ਇਹ ਇਸ ਗੱਲ ਦਾ ਵੀ ਸੰਕੇਤ ਹੋਏਗਾ ਕਿ ਐਤਕੇ ਵੋਟਿੰਗ ਬਹੁਤ ਜ਼ਿਆਦਾ ਹੋ ਸਕਦੀ ਆ? ਅਤੇ ਜੇ ਵੋਟਿੰਗ ਜ਼ਿਆਦਾ ਹੁੰਦੀ ਆ ਤਾਂ ਜੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਭ ਤੋਂ ਵੱਧ ਵੋਟਰ ਟਰਨਆਊਟ ਵਾਲੇ ਇਲੈਕਸ਼ਨਸ ਕੈਨੇਡਾ ਦੇ ਵਿੱਚ ਰਹੇ ਨੇ ਉਹਦੇ ਹਿਸਾਬ ਨਾਲ ਆਪਾਂ ਕਿੱਥੇ ਖੜੇ ਹਾਂ ਉਹ ਸਾਰੀ ਗੱਲ ਕਰਦੇ ਹਾਂ। ਵਾਸੂ ਜੀ, ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਤਕਰੀਬਨ 73 ਲੱਖ ਜਣਿਆਂ ਨੇ ਐਡਵਾਂਸ ਦੇ ਵਿੱਚ ਵੋਟਾਂ ਪਾਈਆਂ, 1 ਮਿਲੀਅਨ ਤੋਂ ਵੀ ਥੋੜ੍ਹੇ ਜਿਹੇ ਵੱਧ ਕੈਨੇਡੀਅਨਸ ਨੇ ਡਾਕ ਰਾਹੀਂ ਵੋਟਾਂ ਭੁਗਤਾ ਦਿੱਤੀਆਂ ਹੋਈਆਂ ਨੇ। ਸੋ ਟੋਟਲ ਜੇ ਅਸੀਂ ਦੇਖੀਏ ਜਿਹੜੇ ਕੈਨੇਡਾ ਦੇ ਵਿੱਚ ਐਟ ਦ ਡੇ ਆਫ ਦ ਕੈਂਪੇਨ, ਜਦੋਂ ਕੈਂਪੇਨ ਸ਼ੁਰੂ ਹੋਈ ਆ 5 ਹਫ਼ਤੇ ਪਹਿਲਾਂ, ਜਿਹੜੇ ਰਜਿਸਟਰਡ ਵੋਟਰਸ ਦੀ ਗਿਣਤੀ ਸੀ ਉਹ 2,82,00,000 ਸੀ। 2,82,00,000 ਦੇ ਵਿੱਚੋਂ ਤਕਰੀਬਨ 83,00,000 ਜਣੇ ਆਪਣੀਆਂ ਵੋਟਾਂ ਪਾ ਚੁੱਕੇ ਨੇ। ਇਹ ਬਣਦਾ ਹੈ ਕਿ ਟੋਟਲ ਰਜਿਸਟਰਡ ਵੋਟਰਸ ਦਾ ਲਗਭਗ 29% ਆਲਰੇਡੀ ਆਪਣੀ ਵੋਟ ਪਾ ਚੁੱਕੇ ਨੇ। ਹੁਣ ਕੀ ਇਸ ਚੀਜ਼ ਨੂੰ ਇਸ ਗੱਲ ਦਾ ਸੰਕੇਤ ਮੰਨਿਆ ਜਾ ਸਕਦਾ ਕਿ ਐਤਕੀ ਇਲੈਕਸ਼ਨ ਦੇ ਵਿੱਚ ਵੋਟਰ ਟਰਨਆਊਟ ਵੀ ਪਹਿਲਾਂ ਨਾਲੋਂ ਵੱਧ ਸਕਦਾ? ਪਿਛਲੇ ਸਾਲਾਂ ਦੇ ਅੰਕੜੇ ਕੀ ਕਹਿੰਦੇ ਨੇ?
ਸੋ ਵਿਜੇ ਜੀ, ਜੇ ਅਸੀਂ ਦੇਖੀਏ ਤਾਂ ਸਤੰਬਰ 2021 ਦੇ ਵਿੱਚ ਜਿਹੜਾ ਪੈਂਡੈਮਿਕ ਇਲੈਕਸ਼ਨ ਹੋਇਆ
ਜੀ,
ਉਦੋਂ 62.6% ਵੋਟਿੰਗ ਹੋਈ ਸੀ। ਸੋ ਇਸ ਵਾਰ ਇਹ ਡੈਫੀਨੇਟਲੀ ਉਮੀਦ ਕੀਤੀ ਜਾ ਰਹੀ ਹੈ ਕਿ ਪਿਛਲੀ ਵਾਰ ਨਾਲੋਂ ਜ਼ਿਆਦਾ ਵੋਟ ਪੈਣ ਦੇ ਆਸਾਰ ਨੇ। ਇੱਕ ਤਾਂ ਪਿਛਲੀ ਵਾਰ ਪੈਂਡੈਮਿਕ ਸੀ, ਇਸ ਵਾਰ ਵੈਸੇ ਹੀ ਅਸੀਂ ਦੇਖਿਆ ਕਿ ਐਡਵਾਂਸ ਪੋਲਿੰਗ ਦੇ ਵਿੱਚ ਵੀ 25% ਜ਼ਿਆਦਾ ਵੋਟਾਂ ਪਈਆਂ ਨੇ।
ਕਰੈਕਟ।
ਪਲੱਸ ਓਵਰਆਲ ਜੋ ਡੋਨਲਡ ਟਰੰਪ ਦੇ ਕਰਕੇ ਅਤੇ ਇਕਨੋਮਿਕ ਸਿਚੁਏਸ਼ਨ ਦੇ ਕਰਕੇ ਜਿਸ ਤਰ੍ਹਾਂ ਦਾ ਇੰਟਰਸਟ ਇਸ ਵਾਰ ਫੈਡਰਲ ਇਲੈਕਸ਼ਨ ਵਿੱਚ ਵੇਖਣ ਨੂੰ ਮਿਲ ਰਿਹਾ, ਇਹ ਬਾਏ ਐਂਡ ਲਾਰਜ ਐਕਸਪੈਕਟੇਸ਼ਨ ਹੈ ਕਿ ਇਸ ਵਾਰ ਜ਼ਿਆਦਾ ਲੋਕ ਘਰੋਂ ਨਿਕਲ ਕੇ ਵੋਟ ਪਾਉਣ ਜਾਣਗੇ, ਬਟ ਇਹ ਇੱਕ ਫੋਰਗੋਨ ਕੰਕਲੂਜਨ ਨਹੀਂ ਹੈ। ਸੋ ਇੱਦਾਂ ਜ਼ਰੂਰੀ ਨਹੀਂ ਕਿ ਜੇ ਐਡਵਾਂਸ ਪੋਲਿੰਗ ਦੇ ਵਿੱਚ ਜ਼ਿਆਦਾ ਵੋਟ ਹੋਈ ਹੈ ਅਤੇ ਓਵਰਆਲ ਟਰਨਆਊਟ ਵੀ ਜ਼ਿਆਦਾ ਹੀ ਹੋਏਗਾ, ਬਟ ਲੱਗ ਰਿਹਾ ਕਿ ਓਵਰਆਲ ਟਰਨਆਊਟ ਪਿਛਲੀ ਵਾਰ ਨਾਲੋਂ ਜ਼ਿਆਦਾ ਹੋ ਸਕਦਾ, ਪਰ ਕੀ ਉਹ ਰਿਕਾਰਡ ਪੱਧਰ ਦੇ ਨੇੜੇ ਹੋਏਗਾ, ਉਹ ਵੀ ਅਜੇ ਥੋੜ੍ਹਾ ਜਿਹਾ ਇਫੀ ਹੈ।
ਜੇ ਵਾਸੂ ਜੀ, ਇਸ ਇਲੈਕਸ਼ਨ ਨੂੰ ਅਸੀਂ ਉਂਝ ਵੇਖੀਏ ਨਾ ਵੀ ਥੀਮੈਟੀਕਲੀ,
ਹਾਂਜੀ
ਸਪੀਕਿੰਗ, ਵੀ ਇਹ ਇਲੈਕਸ਼ਨ ਕਾਫੀ 1988 ਦਾ ਜਿਹੜਾ ਇਲੈਕਸ਼ਨ ਹੋਇਆ ਸੀ ਉਹ ਥੀਮੈਟੀਕਲੀ ਉਹਦੇ ਕਾਫੀ ਨੇੜੇ ਮੰਨਿਆ ਜਾਂਦਾ, ਕਿਉਂਕਿ ਉਦੋਂ ਵੀ ਜਿਹੜੇ ਮੇਨ ਮੁੱਦੇ ਸੀ ਟ੍ਰੇਡ ਨੂੰ ਲੈ ਕੇ ਅਤੇ ਅਮਰੀਕਾ ਦੇ ਨਾਲ ਕੈਨੇਡਾ ਦੀ ਰਿਲੇਸ਼ਨਸ਼ਿਪ ਕਿਹੋ ਜਿਹੀ ਹੋਏਗੀ ਅੱਗੇ ਚੱਲਦੇ ਹੋਏ, ਇਹ ਜਿਹੜੇ ਭਾਰੂ ਮੁੱਦੇ ਉਸ ਵੇਲੇ ਇਲੈਕਸ਼ਨ ਦੇ ਵਿੱਚ ਰਹੇ ਸੀ। ਅਤੇ 1988 ਦੇ ਇਲੈਕਸ਼ਨ ਦੇ ਵਿੱਚ 75.3% ਦਾ ਵੋਟਰ ਟਰਨਆਊਟ ਰਿਹਾ ਸੀ। ਜੇ ਇਹਨੂੰ ਇੱਕ ਹੋਰ ਚੀਜ਼ ਨਾਲ ਕੰਪੇਅਰ ਕਰੀਏ ਕਿ 1984 ਦੇ ਇਲੈਕਸ਼ਨ ਦੇ ਵਿੱਚ ਵੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੀਅਰ ਐਲੀਅਟ ਟਰੂਡੋ, ਉਹਨਾਂ ਨੇ ਹੀ ਸਟੈਪਡ ਅਵੇ, ਫਿਰ ਨਵੇਂ ਲੀਡਰ ਆਏ, ਉਹ ਵੀ ਕਾਫੀ ਚੀਜ਼ ਇਸ ਤਰ੍ਹਾਂ ਦੀ ਸਿਮਿਲਰ ਸਿਚੁਏਸ਼ਨ ਸੀ, ਉਦੋਂ ਵੀ ਜਿਹੜੀ ਵੋਟਰ ਟਰਨਆਊਟ ਸੀ ਉਹ ਵੀ 75% ਤੋਂ ਵੱਧ ਰਹੀ ਸੀ, ਬੋਥ ਇਨ 1984 ਐਂਡ ਇਨ 1988। ਜੇ ਹਿਸਟੋਰੀਕਲੀ ਵੇਖੀਏ ਵਾਸੂ ਜੀ, ਸਭ ਤੋਂ ਵੱਧ ਵੋਟਰ ਟਰਨਆਊਟ ਵਾਜ਼ ਦੈਟ ਲਾਈਕ ਇਨ ਦਾ 1950 ਸਮਵੇਅਰ,
1958 79.4% ਉਦੋਂ ਵੋਟਰ ਟਰਨਆਊਟ ਸੀ, 79.4
1958 ਦੇ ਵਿੱਚ।
ਸੋ ਇਸ ਵਾਰ ਹੁਣ ਇਹ ਕਿਹਾ ਜਾ ਰਿਹਾ ਵੀ 70% ਦੇ ਨੇੜੇ ਤਾਂ ਪਹੁੰਚਣ ਦੇ ਆਸਾਰ ਹੈਗੇ ਨੇ,
ਵਿਚ ਵੁੱਡ ਬੀ ਮੋਰ ਦੈਨ 2015।
ਯਾ, ਸੋ 2021 ਦੇ ਵਿੱਚ ਵੀ 62.6% ਵੋਟਰ ਟਰਨਆਊਟ ਸੀਗਾ, ਇਸ ਵਾਰ ਐਕਸਪੈਕਟੇਸ਼ਨ ਹੈ ਕਿ ਵੀ ਮਾਈਟ ਰੀਚ ਕਲੋਜ਼ ਟੂ 70%, ਪਰ 75% ਦੇ ਨੇੜੇ ਜੇ ਪਹੁੰਚ ਗਏ ਦੈਟ ਵੁੱਡ ਬੀ ਸਮਥਿੰਗ।
ਹਾਂ, ਕਿਉਂਕਿ ਜਦੋਂ 2015 ਦੇ ਵਿੱਚ ਜਸਟਿਨ ਟਰੂਡੋ ਹੁੰਜਾ ਫਿਰ ਜਿੱਤ ਹਾਸਲ ਕਰਕੇ ਫਿਰ ਜਦੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ ਉਦੋਂ ਵੀ ਵਾਸੂ ਜੀ ਵੋਟਰ ਟਰਨਆਊਟ 68.3% ਹੀ ਸੀਗਾ, ਅਤੇ ਜੇ 5 ਪੁਆਇੰਟਸ ਦਾ ਵਾਧਾ ਹੋ ਜਾਂਦਾ ਪਿਛਲੀ ਵਾਰ ਦਾ, ਚਲੋ 62.6 ਨਾਲੋਂ, ਦੈਟ ਵੁੱਡ ਬੀ ਸਮਥਿੰਗ। ਜੇ ਉਹ ਤੋਂ ਜ਼ਿਆਦਾ ਦਾ ਵਾਧਾ ਹੁੰਦਾ ਇਹ ਫਿਰ ਇਸ ਗੱਲ ਦਾ ਪ੍ਰਤੀਕ ਹੋਏਗਾ ਵੀ ਜਾਂ ਤਾਂ ਲੋਕਾਂ ਦੀ ਦਿਲਚਸਪੀ, ਦੂਜੀ ਗੱਲ ਜਿਹੜੀਆਂ ਵੱਖੋ ਵੱਖਰੀਆਂ ਪਾਰਟੀਜ਼ ਦੀਆਂ ਕੈਂਪੇਨਸ ਨੇ ਉਹਨਾਂ ਦੀ ਗਰਾਊਂਡ ਗੇਮ ਕਿੰਨੀ ਕੁ ਜ਼ਬਰਦਸਤ ਆ। ਕਈ ਵਾਰੀ ਇਹ ਹੋ ਜਾਂਦਾ ਕਿ ਤੁਹਾਡੇ ਜਿਹੜੇ ਤੁਹਾਨੂੰ ਵੋਟ ਪਾਉਣਾ ਚਾਹੁੰਦੇ ਨੇ, ਅਗਲਾ ਪਹਿਲਾਂ ਐਡਵਾਂਸ ਵੋਟਿੰਗ 'ਚ ਕਹਿੰਦਾ ਚੱਲ ਕੋਈ ਨਹੀਂ ਫਾਈਨਲ ਡੇ ਵਾਲੇ ਵੋਟ ਦਿਨ ਜਾ ਕੇ ਵੋਟ ਪਾ ਕੇ ਆਵਾਂਗੇ, ਅੱਜ ਦੇ ਦਿਨ ਕਿਸੇ ਦਾ ਕੋਈ ਰੁਝੇਵਾਂ ਨਿਕਲਿਆ ਆ, ਉਹਨਾਂ ਲੋਕਾਂ ਨੂੰ ਮੋਟੀਵੇਟ ਕਰਕੇ ਟੂ ਮੋਟੀਵੇਟ ਦੈਮ ਟੂ ਕਮ ਆਊਟ ਐਂਡ ਕਾਸਟ ਦੇਅਰ ਬੈਲਟ, ਉਹ ਬਹੁਤ ਇੰਪੋਰਟੈਂਟ ਹੋ ਜਾਇਆ ਕਰਦਾ ਅਤੇ ਕੁਝ ਰਾਈਡਿੰਗਸ ਦੇ ਵਿੱਚ ਉਹ ਡਿਸਾਈਡਿੰਗ ਫੈਕਟਰ ਵੀ ਬਣ ਸਕਦਾ।
ਯੈਸ, ਅਤੇ ਅਗੇਨ ਸੋਸ਼ਲ ਮੀਡੀਆ ਦੇ ਨਾਲ ਸੋ ਦੋਰੀ ਇਹਨੂੰ ਕਹਿ ਸਕਦੇ ਖੇਡ ਹੈ ਕਿ ਇੱਕ ਤਾਂ ਇਹ ਹੈ ਕਿ ਐਕਸੈਸ ਬਹੁਤ ਵੱਧ ਜਾਂਦੀ ਹੈ, ਮੋਰ ਪੀਪਲ ਆਰ ਮੋਰ ਅਵੇਅਰ ਅਬਾਊਟ ਇਲੈਕਸ਼ਨ ਪ੍ਰੋਮਿਸਿਸ ਐਂਡ ਅਬਾਊਟ ਦ ਪਲੈਟਫਾਰਮਸ, ਪਰ ਦੂਜੇ ਪਾਸੇ ਮੋਰ ਪੀਪਲ ਆਰ ਆਲਸੋ ਡਿਸਗਰੰਟਲਡ, ਉਹ ਕਹਿੰਦੇ ਯਾਰ ਵੀ ਠੀਕ ਹੈ ਵੀ ਸਾਰੇ ਇੱਕੋ ਜਿਹੇ ਲੱਗਦੇ ਨੇ। ਸੋ ਦਿਲਚਸਪੀ ਜਿਹੜਾ ਕਹਿ ਲਓ ਵੀ ਲੋਕ ਥੋੜ੍ਹੇ ਜਿਹੇ ਕੀ ਸ਼ਬਦ ਹੋਏਗਾ ਉਹਦੇ ਲਈ,
ਹਤਾਸ਼
ਜੇ ਹੋ ਜਾਂਦੇ ਆ, ਉਹ ਕਹਿੰਦੇ ਯਾਰ ਵੀ ਇੱਕੋ ਜਿਹੇ ਹੀ ਨੇ ਸਾਰੇ ਵੀ ਛੱਡੋ ਪਰਾਂ ਵੋਟ, ਜਿਵੇਂ ਕਈ ਮੈਸੇਜ ਆਏ ਵੀ ਜੇ ਕੋਈ ਵੀ ਕੈਂਡੀਡੇਟ ਨਹੀਂ ਪਸੰਦ ਕੀ ਕਰੀਏ,
ਸਪੈਸ਼ਲੀ
ਉਹਦੇ ਨਾਲ ਥੋੜ੍ਹਾ ਜਿਹਾ ਇਹ ਨੁਕਸਾਨ ਵੀ ਹੁੰਦਾ, ਬਟ ਅਗੇਨ ਉਹਦੇ ਨਾਲ ਅਵੇਅਰਨੈਸ ਅਤੇ ਜੋ ਤੁਸੀਂ ਬਾਰ ਬਾਰ ਤੁਸੀਂ ਸੋਸ਼ਲ ਮੀਡੀਆ 'ਤੇ ਜਾਓ, ਫੇਸਬੁੱਕ 'ਤੇ, ਟਵਿੱਟਰ 'ਤੇ, ਕਿਤੇ ਵੀ ਤੁਸੀਂ ਇਲੈਕਸ਼ਨ ਬਾਰੇ ਦੇਖਦੇ ਹੋ, ਪੜ੍ਹਦੇ ਹੋ, ਤੁਹਾਨੂੰ ਤੁਹਾਡੇ ਜ਼ਿਹਨ 'ਚ ਰਹਿੰਦਾ ਯਾਰ ਇਲੈਕਸ਼ਨ ਚੱਲ ਰਿਹਾ, ਮੇਰੀ ਵੀ ਜ਼ਿੰਮੇਵਾਰੀ, ਮੈਂ ਵੋਟ ਪਾਉਣੀ ਆ।
ਸੋ ਦੇਖਦੇ ਹੋ ਕਰਦੇ ਰਹਿੰਦਾ ਮੈਸੇਜ ਬਾਰ ਬਾਰ। ਪਰ ਇੱਕ ਚੀਜ਼ ਹੋਰ ਹੈ ਵਾਸੂ ਜੀ, ਇੱਕ ਨਾ ਦੇਖਣ ਵਾਲੀ ਗੱਲ ਇਹ ਹੋਣੀ ਆ, ਜਿਹੜਾ ਯੰਗ ਵੋਟਰ ਆ ਸਪੈਸ਼ਲੀ, ਜਿਨ੍ਹਾਂ ਨੇ ਐਤਕੀ ਪਹਿਲੀ ਵਾਰ ਵੋਟ ਪਾਉਣੀ ਆ, ਜਾਂ ਜਿਹੜੇ ਬਾਕੀ ਦੇ ਯੰਗਸਟਰਸ ਨੇ ਜਿਨ੍ਹਾਂ ਨੇ ਹੋ ਸਕਦਾ ਵੋਟ ਪਾਉਣ ਲਈ ਉਹ ਪਹਿਲਾਂ ਵੀ ਐਲੀਜੀਬਲ ਹੋ ਗਏ ਹੋਣ ਪਰ ਪਹਿਲਾਂ ਉਹਨਾਂ ਨੇ ਕਦੀ ਵੋਟ ਪਾਈ ਨਹੀਂ, ਜਿਹੜਾ ਉਹ ਫਸਟ ਟਾਈਮ ਵਾਲਾ ਯੰਗ ਵੋਟਰ ਆ ਉਹ ਕਿਹੜੇ ਪਾਸੇ ਨੂੰ ਭੁਗਤਦਾ, ਉਹ ਵੋਟ ਪਾਉਣ ਜਾਂਦਾ ਵੀ ਹੈ ਕਿ ਨਹੀਂ? ਕੁਝ ਰਾਈਡਿੰਗਸ ਦੇ ਵਿੱਚ ਯੰਗ ਵੋਟਰਸ ਜਿਹੜੇ ਉਸੇ ਰਾਈਡਿੰਗ ਦੇ ਵਿੱਚ ਉਹ ਵੱਡੇ ਹੋਏ, ਕਹਿੰਦੇ ਵੀ ਅਸੀਂ ਪਿਛਲੇ ਸਾਲਾਂ ਤੋਂ ਵੇਖਦੇ ਆ ਰਹੇ ਹਾਂ ਹਰ ਇਲੈਕਸ਼ਨ ਦੇ ਵਿੱਚ ਉਹੀ ਉਮੀਦਵਾਰ ਜਿੱਤਦਾ, ਕਿ ਮੇਰੀ ਪਾਈ ਵੋਟ ਨਾਲ ਫਾਇਦਾ ਕੀ ਹੋਣਾ। ਜੇ ਉਹਦੇ ਸਮਰਥਕ ਨੇ ਉਹ ਕਹਿੰਦੇ ਤਾਂ ਵੀ ਮੇਰੀ ਵੋਟ ਪਾਈ ਦਾ ਫਾਇਦਾ ਕੀ, ਜਿੱਤਣਾ ਤਾਂ ਇਹਨੇ ਹੀ ਆ। ਜੇ ਉਹ ਉਸ ਕੈਂਡੀਡੇਟ ਜਾਂ ਉਸ ਪਾਰਟੀ ਦੇ ਸਮਰਥਕ ਨਾ ਹੋਣ, ਕਿਸੇ ਹੋਰ ਦੇ ਹੱਕ 'ਚ ਜਾਣਾ ਚਾਹੁੰਦੇ ਹੋਣ, ਉਹਨਾਂ ਨੂੰ ਲੱਗਦਾ ਮੇਰੀ ਵੋਟ ਪਾਈ ਦਾ ਫਾਇਦਾ ਕੀ ਹੈ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਸਾਡੀ ਰਾਈਡਿੰਗ ਦੇ ਵਿੱਚ ਤਾਂ ਇਹੀ ਪਾਰਟੀ ਜਾਂ ਇਹੀ ਉਮੀਦਵਾਰ ਜਿੱਦਾਂ ਆ ਰਿਹਾ। ਸੋ ਯੰਗ ਵੋਟਰ ਕਿੰਨਾ ਕੁ ਮੋਟੀਵੇਟਡ ਹੋਏਗਾ ਕਿ ਉਹ ਸੱਚਮੁੱਚ ਵੋਟ ਪਾਉਣ ਨੂੰ ਨਿਕਲਦੇ ਕਿ ਨਹੀਂ, ਅਤੇ ਜਦੋਂ ਵੋਟ ਪਾਉਣ ਜਾਂਦੇ ਨੇ ਕਿਹਦੇ ਹੱਕ ਵਿੱਚ ਭੁਗਤਦੇ ਨੇ। ਦੈਟ ਕੁਡ ਪਲੇ ਸਮ ਸੋਰਟ ਆਫ ਅ ਡਿਸਾਈਡਿੰਗ ਰੋਲ ਇਨ ਸਮ ਰਾਈਡਿੰਗਸ, ਨੋਟ ਇਨ ਆਲ।
ਯੈਸ, ਕਿਉਂਕਿ ਆਪਾਂ ਅੱਜ ਪੋਲੀਟੀਕਲ ਪਾਰਟੀਜ਼ ਬਾਰੇ ਗੱਲ ਨਹੀਂ ਕਰਨੀ, ਸੋ ਆਈ ਵਿਲ ਨੋਟ ਡੈਲਵ ਇਨ ਟੂ ਦੈਟ।
ਐਗਜੈਕਟਲੀ।
ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕੁਝ ਬੜੇ ਕੌਨਸਪੀਰੇਸੀ ਥਿਓਰਿਸਟ ਨੇ, ਉਹ ਵੀ ਕੋਈ ਕਿਸੇ ਦੀ ਮਦਦ ਨਹੀਂ ਕਰ ਰਹੇ। ਉਹ ਇਲਿਊਜ਼ਨ ਆਫ ਡੈਮੋਕ੍ਰੇਸੀ ਵਾਰ ਵਾਰ ਲਿਖੀ ਜਾਂਦੇ ਆ,
ਉਹ ਵਿਊ ਬਟੋਰਨ ਵਾਲੇ ਬੰਦੇ ਨੇ ਸਾਰੇ।
ਡੂ ਨੋਟ ਫਾਲ ਪ੍ਰੇ ਟੂ ਦੈਮ।
ਯੈਸ,
ਉਹ ਸਭ ਬਕਵਾਸ ਹੈ ਉਹ ਸਾਰੀ ਜਿਹੜੀ ਗੱਲ
ਹੈ ਜੀ,
ਕਿ ਡੈਮੋਕ੍ਰੇਸੀ
ਦੈਟਸ ਪੁਟਿੰਗ ਇਨ ਮਾਈਲਡਲੀ।
ਹਾਂ, ਮਤਲਬ ਹੁਣ ਇਸ ਤਰ੍ਹਾਂ ਨਹੀਂ ਕੁਝ ਕਹਿ ਸਕਦੇ ਨਾ ਹੁਣ। ਸੋ ਯਾ, ਸੋ ਡੈਮੋਕ੍ਰੇਸੀ ਹੈ ਇਹ ਬੜੀ ਜ਼ਬਰਦਸਤ ਚੀਜ਼ ਹੈ ਆਪਣੇ ਆਪ ਦੇ ਵਿੱਚ
ਜੀ।
ਅਸੀਂ ਉਹੀ ਚੀਜ਼ ਹੈ ਜੋ ਚੀਜ਼ ਮਿਲ ਜਾਂਦੀ ਆ ਉਹਦੀ ਕਦਰ ਨਹੀਂ ਹੁੰਦੀ। ਤੇ ਇਹ ਬੜੇ ਆਪਾਂ ਕਿੰਨੀ ਵਾਰੀ ਗੱਲ ਕਰਦੇ ਹਾਂ ਵੀ ਸਾਡੀ ਕਮਿਊਨਿਟੀ ਨੂੰ ਜਿਹੜਾ ਇਹ ਵੋਟਿੰਗ ਦਾ ਹੱਕ ਵੀ ਮਿਲਿਆ
1947।
ਹਾਂ, ਤੇ ਬੜੀਆਂ ਮੁਸ਼ਕਤ ਤੋਂ ਬਾਅਦ ਮਿਲਿਆ। ਤੇ ਤੁਸੀਂ, ਸੋ ਜਿਹੜੀ ਚੀਜ਼ ਮਿਲ ਜਾਂਦੀ ਉਹਦੀ ਕਦਰ ਨਹੀਂ ਹੈ।
ਵੋਟਿੰਗ ਵਾਲਾ ਦੇਖੋ ਹਿਸਾਬ ਇਹ ਸੀ, ਪਹਿਲਾਂ ਉਹੀ ਬੰਦਾ ਵੋਟ ਪਾ ਸਕਦਾ ਸੀ ਜਿਹੜਾ ਵਾਈਟ, ਜਿਹਦੇ ਨਾਂ ਤੇ ਪ੍ਰੋਪਰਟੀ
ਹੈ ਤੁਹਾਡੇ ਕੋਲ।
ਜੇ ਕੋਈ ਜਿਹਦੇ ਨਾਂ ਤੇ ਕੋਈ ਪ੍ਰੋਪਰਟੀ ਨਹੀਂ ਸੀ, ਉਹ ਇੱਕ ਸਮਾਂ ਅਜਿਹਾ ਸੀ ਉਹ ਵੋਟ ਨਹੀਂ ਸੀ ਪਾ ਸਕਦਾ ਇੱਥੇ। ਫਿਰ ਹੌਲੀ 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 ਕਰਕੇ ਜਿਹੜਾ ਉਹ ਵੋਟਿੰਗ ਵਾਲਾ ਰਾਈਟ ਸੀ, ਪਹਿਲਾਂ ਬਾਕੀ ਜਨਤਾ ਲਈ, ਫਿਰ ਵਿਮੈਨ ਵਾਸਤੇ ਰਾਈਟ ਟੂ ਵੋਟ ਖੋਲਿਆ ਗਿਆ। ਉਸ ਤੋਂ ਬਾਅਦ ਫਿਰ ਮਿਨੋਰਿਟੀਜ਼ ਦੀ ਵਾਰੀ ਆਈ, ਤੇ ਉਹ ਵਾਰੀ ਆਉਂਦਿਆਂ ਜਿਹੜੇ ਸਾਊਥ ਏਸ਼ੀਅਨ ਭਾਈਚਾਰੇ ਦੇ ਵਿਅਕਤੀ ਨੇ, 1947 ਦੇ ਵਿੱਚ ਵੋਟ ਪਾਉਣ ਦਾ ਹੱਕ ਬਹਾਲ ਹੋਇਆ ਸੀ ਆਫਟਰ ਕਾਫੀ ਜਦੋ ਜਹਿਦ ਤੋਂ ਬਾਅਦ।
ਸੋ ਜਦੋਂ ਅਸੀਂ ਡੈਮੋਕ੍ਰੇਸੀ ਨੂੰ ਇਲਿਊਜ਼ਨ ਆਫ ਡੈਮੋਕ੍ਰੇਸੀ ਕਹਿੰਦੇ ਹਾਂ, ਵੀ ਆਰ ਡਿਸਰੈਸਪੈਕਟਿੰਗ ਅਵਰ ਸੀਨੀਅਰਸ, ਆਪਣੇ ਫੋਰ ਫਾਦਰਸ।
ਸਹੀ ਗੱਲ ਆ।
ਸੋ ਉਹ ਠੀਕ ਨਹੀਂ ਹੈ
ਜੀ।
ਤੇ ਯਾ, ਸੋ ਡੈਮੋਕ੍ਰੇਸੀ ਦੀ ਆਪਾਂ ਇੱਜ਼ਤ ਕਰੀਏ ਤੇ ਵੋਟ ਜ਼ਰੂਰ ਪਾਈਏ,
ਤੇ ਉਹਨੂੰ ਮਜ਼ਬੂਤ ਬਣਾਉਣ ਦਾ ਤਰੀਕਾ ਇਹੀ ਹੈ ਕਿ ਵੋਟ ਪਾਓ ਤੇ ਵੋਟ ਇਨਫੋਰਮਡ ਤਰੀਕੇ ਨਾਲ ਪਾਓ। ਤੇ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਸੀ ਨਾ, ਆਈ ਥਿੰਕ ਉਹ ਬੜਾ ਇੰਪੋਰਟੈਂਟ ਆ, ਬਸ ਉਹਦੀ ਗੱਲ ਉਹ ਦੁਹਰਾ ਦਈਏ ਕਿ ਜੇ ਤੁਹਾਨੂੰ ਇਹ ਲੱਗਦਾ ਕਿ ਤੁਹਾਡੀ ਰਾਈਡਿੰਗ ਦੇ ਵਿੱਚ ਜਿਹੜੇ ਤੁਹਾਨੂੰ ਉਮੀਦਵਾਰ ਕੋਈ ਲੱਗਦਾ ਵੀ ਯਾਰ ਕਿਸੇ ਉਮੀਦਵਾਰ 'ਚ ਇੰਨਾ ਦਮ ਨਹੀਂ, ਔਰ ਯੂ ਆਰ ਨਾਟ ਕਨਵਿੰਸਡ, ਫਿਰ ਪਾਰਟੀ ਵੇਖ ਲਓ ਕਿ ਕਿਹੜੀ ਪਾਰਟੀ ਦਾ ਪਲੇਟਫਾਰਮ ਕਿਹੋ ਜਿਹਾ, ਕਿਹੜੀ ਪਾਰਟੀ ਨੇ ਕੈਨੇਡਾ ਦੇ ਕਿਸੇ ਭਵਿੱਖ ਨੂੰ ਕਿਸ ਤਰ੍ਹਾਂ ਸਵਾਰਨ ਲਈ ਅੱਗੇ ਵਧਾਉਣ ਦੇ ਲਈ ਕਿਹੜੇ ਕਿਹੜੇ ਵਾਅਦੇ ਕੀਤੇ ਨੇ, ਜਿਹੜੇ ਤੁਹਾਡੇ ਇਸ਼ੂਜ਼ ਨੇ ਉਹਨਾਂ ਬਾਰੇ ਉਹਨਾਂ ਨੇ ਕਿਹੜੀਆਂ ਗੱਲਾਂ ਆਖੀਆਂ। ਹੁਣ ਤਾਂ ਸੌਖਾ ਹੀ ਬੜਾ ਹੋ ਗਿਆ, ਇਟਸ ਵੈਰੀ ਈਜ਼ੀ ਟੂ ਸਰਚ, ਅਤੇ ਪੜ੍ਹਿਓ ਕਿਸੇ ਲੈਜੀਟੀਮੇਟ ਸਾਈਟ ਤੋਂ ਹੀ, ਆ ਟਿਕਟੋਕ ਵਾਲੀਆਂ ਵੀਡੀਓਜ਼ ਵੇਖ ਕੇ ਜਾਂ ਕੋਈ ਕਿਸੇ ਇਨਫਲੂਐਂਸਰ ਦੀਆਂ ਚੀਜ਼ਾਂ ਵੇਖ ਕੇ, ਕੰਸਪੀਰੇਸੀ ਥਿਓਰਿਸਟਸ ਦੀਆਂ ਪੋਸਟਸ ਵੇਖ ਕੇ ਮਨ ਨਹੀਂ ਬਣਾਉਣਾ। ਥੋੜ੍ਹਾ ਸਮਾਂ ਕੱਢੋ ਅਤੇ ਡੂ ਰੀਡ ਅਬਾਊਟ ਥਿੰਗਸ। ਵੈਸੇ ਪਿਛਲੇ 50 ਹਫ਼ਤਿਆਂ ਤੋਂ ਸਾਰੀਆਂ ਚੀਜ਼ਾਂ ਬਾਰੇ ਬੜੀ ਡਿਟੇਲ ਦੇ ਵਿੱਚ ਆਪਾਂ ਵੀ ਗੱਲਬਾਤ ਕਰਦੇ ਆ ਰਹੇ ਹਾਂ। ਸੋ ਆਈ ਹੋਪ ਕਿ ਸਾਰਿਆਂ ਦਾ ਆਲਰੇਡੀ ਕਾਫ਼ੀ ਹੱਦ ਤੱਕ, ਜਿਨ੍ਹਾਂ ਨੂੰ ਪਲੇਟਫਾਰਮਸ ਬਾਰੇ ਵੀ ਇਸ ਗੱਲ ਦੀ ਕਲੈਰਿਟੀ ਹੋਏਗੀ ਵੀ ਕਿਹੜੀ ਪਾਰਟੀ ਕਿੱਥੋਂ ਬੋਲਦੀ ਆ ਅਤੇ ਕੀ ਬੋਲਦੀ ਆ।
ਹੁੰਦਾ ਕੀ ਹੈ ਕਿ ਬੜਾ ਇੱਕ ਐਂਟਾਈਸਿੰਗ ਲੱਗਦਾ ਕਿ ਬੰਦਾ ਨਾ ਸੋਸ਼ਲ ਮੀਡੀਆ 'ਤੇ ਕੋਈ ਵੀਡੀਓ ਜੀ ਦੇਖ ਕੇ ਡਿਸਾਈਡ ਕਰ ਲਏ, ਲੱਗਦਾ ਕਿ ਸ਼ਾਰਟਕੱਟ ਹੈ ਕਿ ਯਾਰ ਅੱਛਾ ਪਬਲਿਕ ਸੇਫਟੀ ਅਤੇ ਪੀਅਰ ਪੋਲੀਅਮ ਨੇ ਕੀ ਕਿਹਾ, ਓਕੇ ਗੂਗਲ ਕਰ ਲਓ ਅਤੇ ਕੋਈ ਵੀਡੀਓ ਆ ਗਈ। ਜਦੋਂ ਪਾਰਟੀ ਦੀ ਆਪਣੀ ਵੀਡੀਓ ਹੈ ਜਾਂ ਉਹਨਾਂ ਦਾ ਆਪਣਾ ਪਲੇਟਫਾਰਮ, ਕਿਉਂਕਿ ਆਪਾਂ ਤਾਂ ਹੁਣ ਵਾਧੇ ਹੀ ਆਪਾਂ ਉਹਨਾਂ ਦੇ ਆਧਾਰ 'ਤੇ ਵੋਟ ਪਾਉਣੀ ਨਾ, ਫਿਰ ਤਾਂ ਚਲੋ ਠੀਕ ਹੈ। ਕਿਸੇ ਥਰਡ ਪਰਸਨ ਨੇ ਕੋਈ ਵੀਡੀਓ ਬਣਾਈ ਹੋਈ ਹੈ, ਉਹਨੂੰ ਤੁਸੀਂ ਵੀਡੀਓ ਨੂੰ ਦੇਖ ਕੇ ਆਪਣਾ ਫੈਸਲਾ ਕਰ ਲੈਂਦੇ ਹੋ, ਉਹ ਤੁਹਾਨੂੰ ਦੇਖਿਓ ਤੁਹਾਡਾ ਸਮਾਂ ਜ਼ਿਆਦਾ ਲੱਗਣਾ ਬਾਅਦ 'ਚ ਨਾ ਯਾਰ ਚਾਹ ਕੱਲ੍ਹ ਤਾਂ ਪਤਾ ਨਹੀਂ ਲੱਗੀ, ਤੁਸੀਂ ਫਿਰ ਹੋਰ ਦੂਜੀ ਵੀਡੀਓ ਦੇਖੋਗੇ, ਤੀਸਰੀ ਦੇਖੋਗੇ। ਉਸ ਤੋਂ ਬੈਟਰ ਹੈ ਵੀ ਜਿਹੜੀਆਂ ਵੀ ਪੋਲੀਟੀਕਲ ਪਾਰਟੀਜ਼ ਨੇ ਉਹਨਾਂ ਦੇ ਪਲੇਟਫਾਰਮ ਹੀ ਖੋਲ੍ਹ ਲਓ, ਕੁਝ ਕੰਟਰੋਲ ਐਫ ਕਰ ਲਓ। ਪਲੇਟਫਾਰਮ ਦੇ ਵਿੱਚ ਜਾ ਕੇ ਵੀ ਸੋਰਸ ਤੇ ਕੀ ਲਿਖਿਆ ਉਹ ਜਾ ਕੇ ਤੁਸੀਂ ਪੜ੍ਹ ਲਓ ਫਟਾਫਟ, 2 ਮਿੰਟ ਲਾ ਦਿਆ।
ਵਾਸੂ ਜੀ, ਵਟਸਐਪ ਤੇ ਇੱਕ ਮੈਸੇਜ ਆ ਤਲਵਿੰਦਰ ਜੀ ਦਾ, ਆਈ ਕਾਸਟ ਮਾਈ ਵੋਟ ਫਸਟ ਟਾਈਮ ਇਨ ਕੈਨੇਡਾ, ਕੈਨ ਆਈ ਕੰਸੀਡਰ ਮਾਈ ਸੈਲਫ ਯੰਗ ਨਾਓ।
ਬਿਲਕੁਲ
ਬਿਲਕੁਲ। ਹੁਣ ਵਾਸੂ ਜੀ ਦਾ ਦੇਖੋ, ਵੀਕਐਂਡ ਤੇ ਬਰਥਡੇ ਸੀ, ਐਜ਼ ਅ ਪਾਪਾ ਦੇ ਵਾਸੂ ਜੀ 1 ਸਾਲ ਦੇ ਹੀ ਹੋਏ ਨੇ, ਠੀਕ ਹੈ ਨਾ।
ਅੱਜ ਵੋਟ ਪਾ ਕੇ ਮੈਂ ਹੋਰ ਜਵਾਨ ਹੋ ਜਾਣਾ,
ਤੁਸੀਂ ਪਹਿਲੀ ਵਾਰ ਥੋੜੇ ਵੋਟ ਪਾਉਣੀ ਆ।
ਅੱਛਾ, ਪਹਿਲੀ ਵਾਰ ਵਾਲੇ,
ਪਹਿਲੀ ਵਾਰ ਵਾਲੇ ਹੁੰਦੇ ਆ,
ਨਹੀਂ ਫਿਰ ਦੂਜੀ ਤੀਜੀ ਚੌਥੀ ਵਾਰ ਵਾਲਿਆਂ ਨੂੰ ਵੀ ਕੋਈ ਇਨਸੈਂਟਿਵ ਦਿਓ ਵੀ?
ਨਹੀਂ ਨਹੀਂ, ਉਹ ਸਿਆਣੇ ਹੋਈ ਜਾਂਦੇ ਆ,
ਸਿਆਣੇ ਹੋਈ ਜਾਂਦੇ,
ਹਾਂ ਸਮਝਦਾਰ ਹੋਈ ਜਾਂਦੇ,
ਸਮਝਦਾ, ਹਾਂ ਇਹ ਬੈਟਰ,
ਸਮਝਦਾਰ
ਸਮਝਦਾਰ।
ਵਾਸੂ ਜੀ, ਵਟਸਐਪ ਤੇ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਵਾਲੇ ਕਈ ਸੁਨੇਹੇ ਆ ਰਹੇ ਨੇ,
ਸ਼ੁਰੂ ਨਾ ਕਰੀਏ,
ਸਾਰਿਆਂ ਦਾ ਬਹੁਤ ਬਹੁਤ
ਧੰਨਵਾਦ, ਬਹੁਤ ਬਹੁਤ ਧੰਨਵਾਦ ਹੈ, ਥੈਂਕ ਯੂ ਵੈਰੀ ਮੱਚ
ਜੀ,
ਥੈਂਕ ਯੂ ਜੀ।
ਅੱਛਾ, ਇੱਕ ਮੈਸੇਜ ਇਹ ਆਇਆ, ਇਹ ਹੈਗਾ ਮੌਂਟੀ ਜੱਸਲ ਜੀ ਦਾ ਮੈਸੇਜ, ਕਹਿੰਦੇ ਅੱਜ ਉਹਨਾਂ ਦੀ ਨੀਸ ਰਵਨੀਤ ਕੌਰ ਦਾ ਜਨਮ ਦਿਨ ਹੈ, ਰਵਨੀਤ ਅੱਜ 7 ਵਰਿਆਂ ਦੀ ਹੋ ਗਈ ਹੈ, ਸੋ ਰਵਨੀਤ ਨੂੰ ਬਹੁਤ ਬਹੁਤ ਮੁਬਾਰਕਾਂ, ਹੈਪੀ ਬਰਥਡੇ।
ਹੈਪੀ ਬਰਥਡੇ ਰਵਨੀਤ।
ਇਹ ਵੀ ਗੱਲ ਕਰੀਏ, ਡੋਨਲਡ ਟਰੰਪ ਨੇ ਕੀ ਕਿਹਾ ਅੱਜ? ਟਰੰਪ ਨੂੰ ਵੈਸੇ ਕੱਲ੍ਹ ਰਾਸ਼ਟਰਪਤੀ ਦਾ ਅਹੁਦਾ ਮੁੜ ਸੰਭਾਲਿਆ ਨੂੰ 100 ਦਿਨ ਹੋ ਜਾਣੇ, 100 ਡੇਜ਼ ਟੁਮੋਰੋ। ਤੇ ਉਸ ਗੱਲ ਨੂੰ ਲੈ ਕੇ ਵੀ ਕਾਫੀ, ਖਾਸ ਤੌਰ ਤੇ ਟ੍ਰੇਡ ਵਾਰ ਨੂੰ ਲੈ ਕੇ ਕਾਫੀ ਗੱਲਾਂ ਚੱਲ ਰਹੀਆਂ ਨੇ। ਟਰੰਪ ਦਾ ਕਹਿਣਾ ਡੀਲ ਤੇ ਡੀਲ ਹੋ ਰਹੀ ਆ, ਪਰ ਚਾਈਨਾ ਵਾਲਿਆਂ ਦੇ ਨਾਲ ਜਿਸ ਤਰ੍ਹਾਂ ਦੀ ਅੜਫਸ ਇਸ ਵੇਲੇ ਬਣੀ ਹੋਈ ਆ, ਉਹਦੇ ਕੁਝ ਹੋਰ ਕਿਹੜੇ ਸੰਕੇਤ ਆਉਂਦੇ ਪਏ ਨੇ? ਵਾਸੂ ਜੀ, ਡੋਨਲਡ ਟਰੰਪ ਨੇ ਅੱਜ ਟਰੂਥ ਸੋਸ਼ਲ ਤੇ ਪੋਸਟ ਕੀਤੀ ਆ ਇੱਕ।
ਹਾਂਜੀ,
ਟਰੰਪ ਨੇ ਇੰਡੋਰਸ ਤੇ ਚਲੋ ਕਿਸੇ ਨੂੰ ਨਹੀਂ ਕੀਤਾ, ਪਰ ਕੈਨੇਡੀਅਨ ਇਲੈਕਸ਼ਨ ਦੇ ਸੰਦਰਭ 'ਚ ਟਰੰਪ ਦੀ ਪੋਸਟ ਆ।
ਹਾਂਜੀ,
ਕੀ ਕਹਿ ਰਹੇ ਨੇ ਡੋਨਲਡ ਟਰੰਪ?
ਉਹ ਵਿਜੇ ਜੀ ਕਹਿ ਰਹੇ ਨੇ, ਕਹਿੰਦੇ ਗੁੱਡ ਲੱਕ ਟੂ ਦਾ ਗ੍ਰੇਟ ਪੀਪਲ ਆਫ ਕੈਨੇਡਾ, ਇਲੈਕਟ ਦ ਮੈਨ ਹੂ ਹੈਜ਼ ਦਾ ਸਟਰੈਂਥ ਐਂਡ ਵਿਜ਼ਡਮ। ਸੋ ਦੇਖੋ, ਪੋਲੀਟੀਕਲ ਪਾਰਟੀਜ਼ ਬਾਰੇ, ਲੀਡਰਸ ਬਾਰੇ ਅਸੀਂ ਤਾਂ ਗੱਲ ਨਹੀਂ ਕਰਨੀ, ਪਰ ਅਮਰੀਕਾ ਦਾ ਰਾਸ਼ਟਰਪਤੀ ਤਾਂ ਕੁਝ ਵੀ ਕਰ ਸਕਦਾ, ਮੋਰ ਸੋ ਡੋਨਲਡ ਟਰੰਪ। ਇਲੈਕਟ ਦ ਮੈਨ ਹੂ ਹੈਜ਼ ਦਾ ਸਟਰੈਂਥ ਐਂਡ ਵਿਜ਼ਡਮ ਟੂ ਕੱਟ ਯੋਰ ਟੈਕਸਿਸ ਇਨ ਹਾਫ, ਇਨਕਰੀਜ਼ ਯੋਰ ਮਿਲਟਰੀ ਪਾਵਰ ਫੋਰ ਫਰੀ ਟੂ ਦਾ ਹਾਈਐਸਟ ਲੈਵਲ ਇਨ ਦਾ ਵਰਲਡ, ਹੈਵ ਯੋਰ ਕਾਰ, ਸਟੀਲ, ਅਲੂਮੀਨਮ, ਲੰਬਰ, ਐਨਰਜੀ ਐਂਡ ਆਲ ਅਦਰ ਬਿਜ਼ਨਸਿਸ ਕੁਆਡਰੂਪਲ ਇਨ ਸਾਈਜ਼,
ਚਾਰ ਗੁਣਾ
with zero tariffs or taxes if Canada becomes the cherished 51st state of the United States of America, no more artificially drawn line from many years ago, look how beautiful this landmass would be, free access with no border, all positives with no negatives, it was meant to be. America can no longer subsidize Canada with the hundreds of billions of dollars a year that we have been spending in the past, it makes no sense unless Canada is a state.
So, ਇਹ ਗੱਲ ਜਿੰਨੀ ਬੇਕਾਰ ਹੈ ਉਹ ਤਾਂ ਹੈ ਸੋ ਹੈ ਯਾਰ, ਗ੍ਰਾਮਰ ਕਿੰਨੀ ਰੱਦੀ ਹੈ, ਮੈਂ ਇਸ ਤੋਂ ਹੋਰ ਕੀ ਕਹਾਂ। ਮੈਂ ਜੋ ਪੜ੍ਹ ਰਿਹਾ ਹੁੰਦਾ, ਵਟ ਇਜ਼ ਹੀ ਟ੍ਰਾਇੰਗ ਟੂ ਸੇ, ਕਿਉਂਕਿ ਦ ਸੈਂਟੈਂਸ ਇਜ਼ ਡੂ ਨਾਟ ਮੇਕ ਸੈਂਸ, ਦੇ ਡੂ ਨਾਟ ਮੇਕ ਸੈਂਸ,
ਪੰਕਚੂਏਸ਼ਨ ਹੈ ਹੀ ਨਹੀਂ,
ਪੰਕਚੂਏਸ਼ਨ ਹੈ ਹੀ ਨਹੀਂ, ਕਿਤੇ ਵੀ ਕੈਪੀਟਲਾਈਜੇਸ਼ਨ ਕਰਤੀ, ਕਿਸੇ ਵੀ ਵਰਡ ਨੂੰ ਚੱਕ ਕੇ ਕੈਪੀਟਲ ਕਰਤਾ, ਕਾਰ, ਸਟੀਲ, ਅਲੂਮੀਨਮ, ਲੰਬਰ, ਐਨਰਜੀ ਦੇ ਜਿਹੜੇ ਪਹਿਲੇ ਐਲਫਾਬੈਟਸ ਨੇ ਉਹ ਕੈਪੀਟਲ ਨੇ, ਐਂਡ ਦੋਜ਼ ਆਰ ਇਨ ਦਾ ਮਿਡਲ ਆਫ ਅ ਸੈਂਟੈਂਸ।
ਤੁਸੀਂ ਮੈਨੂੰ ਸ਼ਾਬਾਸ਼ੀ ਦਿਓ ਨਾ, ਮੈਂ ਕਿੰਨੇ ਫਲੋਚ ਫਲੋਚ ਪੜ ਗਿਆ।
ਹਾਂ ਵੀ ਇਹ ਗੱਲ ਸਹੀ ਆ, ਸ਼ਾਬਾਸ਼ੀ। ਇਹ ਬਾਕੀ ਸਾਰੀਆਂ ਵਾਸੂ ਜੀ ਤੁਹਾਡੀਆਂ ਜਿਹੜੀਆਂ ਸਕਿੱਲਸ ਨੇ, ਤੁਹਾਡਾ ਟੈਲੈਂਟ ਇੱਕ ਪਾਸੇ, ਟਰੰਪ ਦੀਆਂ ਸੋਸ਼ਲ ਮੀਡੀਆ ਪੋਸਟਸ ਨੂੰ ਬਗੈਰ ਅੜੇ, ਬਗੈਰ ਰੁਕੇ
ਉਹ ਪੜ੍ਹ
ਲੈਣਾ, ਇਹ ਲਗਵੇ ਵੱਖਰਾ ਟੈਲੈਂਟ।
ਮੈਂ ਵੀ ਆਪਣੇ ਰੈਜ਼ੂਮੇ ਸਭ ਤੋਂ ਉੱਪਰ ਇਹੀ ਚੀਜ਼ ਲਿਖੂੰਗਾ।
ਹਾਂ, ਟਰੰਪ ਦੀਆਂ ਟਵੀਟਾਂ ਨੂੰ ਬਗੈਰ ਅੜੇ ਪੜ੍ਹਨ ਵਾਲਾ। ਅੱਛਾ, ਪਰ ਸੋ ਮਕਸਦ ਕੀ ਆ ਟਰੰਪ, ਵਟ ਇਜ਼ ਹੀ ਇਨਸਿਨੂਏਟਿੰਗ? ਕਿ ਕੈਨੇਡਾ ਦੇ ਲੋਕ ਉਸ ਬੰਦੇ ਨੂੰ ਵੋਟ ਪਾਉਣ ਜਿਹੜਾ ਕੈਨੇਡਾ ਨੂੰ ਅਮਰੀਕਾ ਦੀ 51ਵੀਂ ਸਟੇਟ ਬਣਾ ਦੇਵੇ? ਕਿਉਂਕਿ ਗੱਲ ਸ਼ੁਰੂ ਇੱਥੋਂ ਹੁੰਦੀ ਹੈ ਵੀ ਅਜਿਹੇ ਬੰਦੇ ਲਈ ਵੋਟ ਕਰਿਓ, ਇਲੈਕਟ ਦਾ ਮੈਨ ਜਿਹੜਾ ਕੈਨੇਡਾ ਦੇ ਟੈਕਸ ਘਟਾ ਦੇਵੇ, ਜਿਹੜਾ ਮਿਲਟਰੀ ਪਾਵਰ ਵਧਾ ਦੇਵੇ ਮੁਫਤ ਦੇ ਵਿੱਚ, ਫਿਰ ਜਿਹੜਾ ਕਿ ਤੁਹਾਡੀ ਕਾਰ, ਸਟੀਲ, ਅਲੂਮੀਨਮ, ਲੰਬਰ, ਐਨਰਜੀ ਅਤੇ ਬਾਕੀ ਬਿਜ਼ਨਸਿਸ ਦਾ ਨੂੰ ਚਾਰ ਗੁਣਾ ਉਹਨਾਂ ਦਾ ਵਿਕਾਸ ਕਰੇ, ਉਹਨਾਂ ਦਾ ਵਾਧਾ ਕਰੇ ਵਿਦ ਜ਼ੀਰੋ ਟੈਰਿਫਸ ਔਰ ਟੈਕਸਿਸ, ਫਿਰ ਅੱਗੇ ਵੀ ਇਹ ਤਾਂ ਹੋਣਾ, ਉਹਨਾਂ ਦਾ ਮਤਲਬ ਕਹਿਣ ਦਾ ਇਹ ਆ। ਹਾਲਾਂਕਿ ਜੇ ਸਿੱਧੀ ਟ੍ਰਾਂਸਲੇਸ਼ਨ ਕਰੋ ਤਾਂ ਉਹ ਇਸ ਇਹ ਜਿਹੜੇ ਸ਼ਬਦ ਨੇ ਇਹ ਸਿਰਫ ਭਾਵਨਾਵਾਂ ਸਮਝੋ ਟਰੰਪ ਦੀਆਂ, ਉਹਨਾਂ ਦੀ ਭਾਸ਼ਾ 'ਤੇ ਨਾ ਜਾਓ। ਟਰੰਪ ਦਾ ਇਹ ਕਹਿਣਾ ਵੀ ਬੇਸਿਕਲੀ ਉਸ ਬੰਦੇ ਨੂੰ ਚੁਣੋ ਜਿਹੜਾ ਕੈਨੇਡਾ ਨੂੰ ਅਮਰੀਕਾ ਦੀ 51ਵੀਂ ਸਟੇਟ ਬਣਾਉਣ ਦੇ ਵਾਸਤੇ ਹਾਮੀ ਭਰੇਗਾ। ਸੋ ਅੱਜ ਟਰੰਪ ਨੇ ਟਰੂਥ ਸੋਸ਼ਲ ਤੇ ਉੱਪਰ ਇਹ ਪੋਸਟ ਪਾ ਛੱਡੀ ਆ।
ਮੈਸੇਜ ਆਇਆ ਕਹਿੰਦੇ ਕਿ
ਟਰੰਪ ਨਾਲ ਵਾਸੂ ਜੀ ਡੀਲ ਕਰਾ ਸਕਦੇ ਨੇ,
ਮੈਨੂੰ ਵੋਟ ਪਾ ਦਿਓ ਜੀ। ਫਿਰ ਮੈਸੇਜ ਆਇਆ ਇੱਕ, ਕਹਿੰਦੇ ਕਿ ਵਿਜੇ ਜੀ ਹੈਜ਼ ਐਕਸਪਲੇਨਡ ਐਵਰੀਥਿੰਗ ਵਿਦ ਓਨਲੀ ਵਨ ਸੈਂਟੈਂਸ ਅਬਾਊਟ ਡੋਨਲਡ ਟਰੰਪ, ਸੋ ਕਹਿੰਦੇ ਗ੍ਰੇਟ ਜੋਬ।
ਕਿਹੜਾ ਸੈਂਟੈਂਸ ਸੀ,
ਕਿਹੜਾ ਵਾਲਾ ਸੈਂਟੈਂਸ,
ਕਿਹੜਾ ਵਾਲਾ ਸੈਂਟੈਂਸ ਸੀ?
ਇੱਕ ਹੋਰ ਮੈਸੇਜ ਆਇਆ ਸੀ, ਕਹਿੰਦੇ ਪਹਿਲਾਂ ਨਾ ਤੁਸੀਂ ਜਦੋਂ ਕਿਹਾ ਨਾ ਯਾਰ ਟਿਕਟੋਕ ਵਾਲੇ ਵੀਡੀਓ ਦੇਖ ਕੇ ਨਾ ਵੋਟ ਪਾ ਦਿਓ, ਸੋ ਉਹਦੀ ਬੜੀ ਤਾਰੀਫ ਕੀਤੀ, ਕਹਿੰਦੇ ਵੀ ਬੜਾ ਵਧੀਆ ਲੱਗਿਆ। ਅਮਨ ਜੀ ਨੇ ਕਿਹਾ, ਕਹਿੰਦੇ ਵੀ ਸਵਾਦ ਆ ਗਿਆ, ਕਹਿੰਦੇ ਜਿਸ ਤਰੀਕੇ ਵਿਜੇ ਜੀ ਨੇ ਕਿਹਾ, ਤੇ ਉਸ ਤੋਂ ਬਾਅਦ ਹੁਣ ਤੁਸੀਂ ਜਿਹੜੀ ਆਹ ਟਰੂਥ ਸੋਸ਼ਲ ਵਾਲੀ ਗੱਲ ਕੀਤੀ ਹੈ ਡੋਨਲਡ ਟਰੰਪ ਦੀ ਪੰਕਚੁਏਸ਼ਨ ਦੀ, ਉਹ ਵੀ ਉਹਨਾਂ ਨੂੰ ਬਹੁਤ ਪਸੰਦ ਆਈ।
ਬਹੁਤ ਮਿਹਰਬਾਨੀ, ਥੈਂਕ ਯੂ। ਟਰੰਪ ਇਜ਼ ਆਸਕਿੰਗ ਵੋਟ ਫਾਰ ਹਿਮਸੈਲਫ,
ਕਿਉਂਕਿ ਉਹੀ ਇੱਦਾਂ ਕਰੇਗਾ, ਹੋਰ ਕੋਈ ਨਹੀਂ ਕਰਨਾ ਚਾਹੁੰਦਾ। ਬਿਲਕੁਲ ਸਹੀ ਆ, ਉਹੀ ਸਿਰਫ ਚਾਹ ਰਹੇ ਨੇ ਕਿ ਕੈਨੇਡਾ ਅਮਰੀਕਾ ਦੇ ਵਿੱਚ ਸ਼ਾਮਲ ਹੋ ਜਾਏ, ਮਤਲਬ ਅਮੈਰੀਕਨਸ ਵੀ ਨਹੀਂ ਚਾਹੁੰਦੇ ਹੋਣੇ।
ਸਹੀ ਗੱਲ,
ਐਂਡ ਹੈਰਾਨੀ ਦੀ ਗੱਲ ਵਿਜੇ ਜੀ ਇਹ ਹੈ ਕਿ ਜੇਕਰ ਕੈਨੇਡਾ ਅਮਰੀਕਾ ਦੇ ਵਿੱਚ ਸ਼ਾਮਲ ਹੋ ਵੀ ਜਾਂਦਾ, ਇਟਸ ਨਾਟ ਗੋਇੰਗ ਟੂ ਬੀ ਅ ਰੈਡ ਸਟੇਟ, ਸੋ ਇਟਸ ਗੋਇੰਗ ਟੂ ਬੀ ਅ ਡੈਮੋਕ੍ਰੈਟਿਕ ਸਟੇਟ ਇਨ ਆਲ ਪ੍ਰੋਬੇਬਿਲਿਟੀ। ਸੋ ਉਹਦੇ ਨਾਲ ਡੈਮੋਕ੍ਰੈਟਸ ਨੂੰ ਫਾਇਦਾ ਹੋਣਾ, ਰਿਪਬਲਿਕਨਸ ਨੂੰ ਤਾਂ ਕੋਈ ਫਾਇਦਾ ਹੋਣਾ।
ਅੱਛਾ, ਅਮਰੀਕਾ ਦੇ ਵਿੱਚ ਆ ਲਾਲ ਤੇ ਨੀਲਾ ਰੰਗ ਹੈ ਨਾ ਜਿਹੜਾ, ਉਹ ਪੁੱਠਾ, ਜਿਵੇਂ ਇੱਥੇ ਆਪਣੇ ਰੈੱਡ ਕਲਰ ਇਜ਼ ਲਿਬਰਲਸ, ਬਲੂ ਕਲਰ ਇਜ਼ ਕੰਜ਼ਰਵੇਟਿਵਸ, ਅਮਰੀਕਾ ਦੇ ਵਿੱਚ ਰੈੱਡ ਕਲਰ ਇਜ਼ ਕੰਜ਼ਰਵੇਟਿਵਸ, ਉੱਥੋਂ ਦੀ ਰਿਪਬਲਿਕਨਸ, ਅਤੇ ਬਲੂ ਕਲਰ ਇਜ਼ ਦਾ ਡੈਮੋਕ੍ਰੈਟ, ਜਿਹੜੇ ਉੱਥੋਂ ਦੀ ਇੱਕ ਤਰ੍ਹਾਂ ਲਿਬਰਲ ਪਾਰਟੀ ਆ। ਅਤੇ ਇਹ ਵੀ ਕਈਆਂ ਦਾ ਮੰਨਣਾ ਵੀ ਜਿਹੜੇ ਸਾਡੇ ਇੱਥੇ ਈਵਨ ਕੰਜ਼ਰਵੇਟਿਵਸ ਵੀ ਨੇ ਨਾ, ਕੈਨੇਡੀਅਨ ਕੰਜ਼ਰਵੇਟਿਜ਼ਮ ਇਜ਼ ਲਾਈਕ ਅਮੈਰੀਕਨ ਡੈਮੋਕਰੈਟਸ ਕਿ ਜਿਹੜੇ ਸਾਡੇ ਇੱਥੇ ਬਲੂ ਵੋਟਾਂ ਪਾਉਣ ਵਾਲੇ ਵੀ ਨੇ, ਜਿਹੜੇ ਕੰਜ਼ਰਵੇਟਿਵ ਵਿਚਾਰਧਾਰਾ ਵਾਲੇ ਵੀ ਨੇ, ਉਹ ਵੀ ਅਮੈਰੀਕਨ ਕੰਜ਼ਰਵੇਟਿਵਸ ਵਰਗੇ ਉਨੇ ਕੰਜ਼ਰਵੇਟਿਵ ਨਹੀਂ ਹੈਗੇ।
ਤੇ ਜਿਹੜੇ ਪ੍ਰੋਗਰੈਸਿਵ ਕੰਜ਼ਰਵੇਟਿਵਸ ਨੇ ਉਹਨਾਂ ਤੋਂ ਮੈਂ ਕਿਹਾ ਅਮਰੀਕਾ ਵਾਲੇ ਲੈਫਟ ਹੀ ਕਹਿੰਦੇ
ਹੋਣਗੇ, ਲੈਫਟ ਹੀ ਕਹਿੰਦੇ
ਬਰਨੀ ਸੈਂਡਰਸ ਵੀ ਹੋਣੇ ਪ੍ਰੋਗਰੈਸਿਵ।
ਸਹੀ ਗੱਲ ਹੈ। ਸੋ ਖੈਰ ਟਰੰਪ ਨੇ ਅੱਜ ਇਹ ਗੱਲ ਕੀਤੀ, ਕੁਝ ਮੈਸੇਜ ਆ ਰਹੇ ਨੇ ਕਿ ਇਹ ਇਜ਼ ਦਿਸ ਨਾਟ ਇਲੈਕਸ਼ਨ ਇੰਟਰਫੇਰੈਂਸ।
ਯਾ ਬਿਲਕੁਲ,
ਸਰਟਨਲੀ। ਤੁਸੀਂ ਲਾਸਟ ਵੀਕ ਜਿਹੜੀ ਵਸਤੂ ਦੀ ਗੱਲ ਕਹੀ ਸੀ, ਜਿਹੜਾ 99 ਕੈਂਡੀਡੇਟਸ ਵਾਲਾ ਬੈਲਟ ਆ, ਉਹ ਵੀ ਤਾਂ ਇੱਕ ਤਰ੍ਹਾਂ ਦੀ ਇੰਟਰਫੇਰੈਂਸ ਹੀ ਆ।
ਬਿਲਕੁਲ।
ਆਈ ਥਿੰਕ ਇਸ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਕੈਨੇਡਾ ਵਿਲ ਹੈਵ ਟੂ ਲੁੱਕ ਐਟ ਕਿ ਕਿਸੇ ਵੀ ਰਾਈਡਿੰਗ ਦੇ ਵਿੱਚ ਉਮੀਦਵਾਰਾਂ ਨੇ ਜਦੋਂ ਰਜਿਸਟਰ ਕਰਨਾ, ਜਦੋਂ ਟੂ ਕੰਟੈਸਟ ਇਨ ਇਲੈਕਸ਼ਨਸ, ਉਹਦੇ ਸੰਬੰਧੀ ਰੂਲਸ ਨੇ ਜਿਹੜੇ ਉਹ ਸਖਤ ਕੀਤੇ ਜਾਣੇ ਚਾਹੀਦੇ ਨੇ। ਕਿਉਂਕਿ ਅੱਜ ਦੇਖਿਓ ਪੂਰਾ ਦਾ ਪੂਰਾ ਕੈਨੇਡਾ, ਜੇ ਫਰਜ਼ ਕਰੋ ਜੇ ਸਥਿਤੀ ਇਹੋ ਜਿਹੀ ਹੋਵੇ ਕਿ ਇਟ ਕਮਸ ਰਾਈਟ ਡਾਊਨ ਟੂ ਦਾ ਵਾਇਰ ਕਿ ਕੁਝ ਸੀਟਾਂ ਦਾ ਹੀ ਫਰਕ ਜੇ ਰਹਿ ਜਾਂਦਾ, ਇਫ ਤੇ ਜੇ ਕਾਲਟਨ ਵਾਲੀ ਸੀਟ ਦਾ ਨਤੀਜਾ ਇੰਨੀ ਲੇਟ ਆਉਂਦਾ ਤਾਂ ਫਿਰ ਉਹਨੇ ਸਾਰਿਆਂ ਨੂੰ ਛਿੱਕੇ ਟੰਗੀ ਰੱਖਣਾ। ਵੈਸੇ ਹੀ ਕਾਲਟਨ ਵਾਲੀ ਸੀਟ ਦੇ ਵਿੱਚ ਕਈਆਂ ਦੀ ਦਿਲਚਸਪੀ ਇਸ ਕਰਕੇ ਹੋਣੀ ਆ ਕਿਉਂਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੀ ਸੀਟ ਆ। ਸੋ ਉਹ ਵੀ ਦੇਖਦੇ ਹਾਂ ਕਿ ਸ਼ਾਮ ਨੂੰ ਕਿਸ ਭਾਵ ਬੀਤਦੀ ਆ ਅਤੇ ਕਿੰਨਾ ਸਮਾਂ ਲੱਗਦਾ ਉੱਥੋਂ ਇਲੈਕਸ਼ਨਸ ਜਾਂ ਵੋਟਾਂ ਦੀ ਗਿਣਤੀ ਕਰਨ ਨੂੰ।
ਯਾ ਸੋ ਇਲੈਕਸ਼ਨ ਇੰਟਰਫੇਰੈਂਸ ਹੈ ਕਿ ਜਿਹੜੀ ਵੀ ਚੀਜ਼ ਨਾਲ ਸਾਡੀ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਵੇ, ਸੋ ਇਹ ਤਾਂ ਪ੍ਰਭਾਵਿਤ ਹੋ ਹੀ ਰਹੀ ਹੈ,
ਉਹਦੀ ਨਿਪੁੰਨਤਾ ਤੇ ਉਹਦੀ ਅਖੰਡਤਾ ਉਹਦੇ ਉੱਪਰ ਸਵਾਲ ਖੜੇ।
ਸੋ ਅਸੀਂ ਜਿਹੜੀ ਸਾਡੀਆਂ ਇੰਨੀਆਂ ਵੱਡੀਆਂ ਇਨਕੁਆਇਰੀਜ਼ ਹੋਈਆਂ ਇਲੈਕਸ਼ਨ ਇੰਟਰਫੇਰੈਂਸ ਨੂੰ ਲੈ ਕੇ, ਫੋਰਨ ਇੰਟਰਫੇਰੈਂਸ ਨੂੰ ਲੈ ਕੇ, ਉਹਦੇ ਨਤੀਜੇ ਹੀ ਕੱਢੇ ਗਏ ਨਾ ਕਿ ਜੀ ਇਲੈਕਸ਼ਨ ਇੰਟਰਫੇਰੈਂਸ ਤਾਂ ਹੋਈ ਪਰ ਉਹਦੇ ਨਾਲ ਨਤੀਜੇ ਪ੍ਰਭਾਵਿਤ ਨਹੀਂ ਹੋਏ। ਹੁਣ ਇਹ ਜਿਹੜਾ ਪ੍ਰੋਟੈਸਟ ਆ ਇਹਦੇ ਨਾਲ ਵੀ ਨਤੀਜੇ ਸ਼ਾਇਦ ਪ੍ਰਭਾਵਿਤ ਨਾ ਹੋਣ, ਸ਼ਾਇਦ ਨਾ ਹੋਣ, ਕੁਝ ਹੱਦ ਤੱਕ ਤਾਂ ਹੋ ਵੀ ਸਕਦੇ ਆ।
ਜੀ ਜੀ ਜੀ।
ਜੇਕਰ ਕੋਈ ਮੰਨ ਲਓ ਦੋ ਚਾਰ ਲੋਕ ਵੀ ਦੂਸਰੇ ਪੀਅਰ ਨੂੰ ਵੋਟ ਪਾ ਦਿੰਦੇ ਭੁਲੇਖੇ ਨਾਲ, ਜਾਂ ਜਿਹਨਾਂ ਨੂੰ ਆਪਣਾ ਸਹੀ ਕੈਂਡੀਡੇਟ ਨਹੀਂ ਲੱਭਦਾ ਉਹ 91 ਦੀ ਸੂਚੀ 'ਚ ਗੁਆਚ ਕੇ ਕਿਤੇ ਗਲਤ ਠੀਕਾ ਲਾ ਦਿੰਦੇ ਆ ਜੋ ਵੀ, ਸੋ ਇਹਦੇ ਨਾਲ ਭਾਵੇਂ ਅਲਟੀਮੇਟ ਨਤੀਜਾ ਪ੍ਰਭਾਵਿਤ ਨਾ ਹੋਵੇ ਪਰ ਇੰਟਰਫੇਰੈਂਸ ਤਾਂ ਹੋ ਰਹੀ ਹੈ ਕਿ ਪ੍ਰਕਿਰਿਆ ਦੇ ਉੱਤੇ ਪ੍ਰਭਾਵ ਤਾਂ ਪੈ ਰਿਹਾ ਨਾ।
ਸਭ ਤੋਂ ਔਖਾ ਕੰਮ ਹੋਣਾ ਉਹਨਾਂ ਪੋਲ ਵਰਕਰਸ ਦਾ।
ਯਾ ਐਗਜੈਕਟਲੀ।
ਤੁਸੀਂ ਸੋਚੋ ਯਾਰ 38.22 ਇੰਚ ਲੰਮਾ ਬੈਲਟ ਆ ਉਹ, ਮੋਰ ਦੈਨ 3 ਫੀਟ ਲੌਂਗ, ਦੋ ਕਾਲਮਸ ਨੇ ਉਹਦੇ 'ਚ। ਚਲੋ ਖੈਰ ਦੇਖਦੇ ਹਾਂ ਸ਼ਾਮੀ ਇਹਦੇ ਬਾਰੇ ਸਾਰੀਆਂ ਗੱਲਾਂ ਕਰਾਂਗੇ।
ਕਈ ਮੈਸੇਜ,
ਇੱਕ ਮੈਸੇਜ ਆਇਆ ਜੇਮਸ ਜੀ ਦਾ, ਬਾਕੀ ਮੈਸੇਜ ਛੱਡੋ। ਜੇਮਸ ਜੀ ਬਾਕੀ ਵੀ ਸੁਣਨਗੇ ਇਸ ਗੱਲ ਨੂੰ, ਹਾਮੀ ਭਰਨਗੇ ਵੀ ਵਾਸੂ ਜੀ ਆਹ ਕੰਮ ਕਰ ਦੋ। ਕਹਿੰਦੇ ਵਾਸੂ ਜੀ $100 ਦੇ ਕੇ ਟਰੰਪ ਨੂੰ ਕਹੋ ਮਾਮਲਾ ਰਫਾ ਦਫਾ ਕਰੇ।
ਅੱਜ
ਸ਼ਾਮੀ 6 ਵਜੇ ਤੋਂ ਬਾਅਦ ਕੁਝ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਐਟਲਾਂਟਿਕ ਕੈਨੇਡਾ ਤੋਂ, ਪਰ ਜਿਹੜਾ ਓਵਰਆਲ ਜਿਹੜੀ ਸਥਿਤੀ ਹੈਗੀ ਆ ਉਹ ਕਲੀਅਰ ਹੋਣੀ ਸ਼ੁਰੂ ਹੋਏਗੀ ਰਫਲੀ ਆਈ ਥਿੰਕ ਇਟ ਅਰਾਊਂਡ 9 ਜਾਂ 9:30 ਦੇ ਨੇੜੇ ਚਲੇ।
ਸੋ ਅੱਜ ਸ਼ਾਮ, ਅੱਜ ਰਾਤ ਤੱਕ ਪਤਾ ਲੱਗ ਆ ਜਾਣੇ ਨੇ।
ਹਾਂ,
ਮੁੱਕਦੀ ਗੱਲ ਹੈ ਕਿ ਅੱਜ ਹੀ ਆ ਜਾਣੇ ਰਿਜ਼ਲਟ। ਹਾਂਜੀ, ਇੱਕ ਦੋ ਹੋਰ ਮੈਸੇਜ ਵੀ ਆਇਆ ਕਹਿੰਦੇ ਰਿਜ਼ਲਟ ਅੱਜ ਹੀ ਆ ਜਾਣੇ। ਹਾਂਜੀ ਬਿਲਕੁਲ, ਅੱਜ ਹੀ ਆ ਜਾਣੇ ਜੀ, ਸੇਮ ਡੇ ਕਾਊਂਟਿੰਗ ਹੋ ਜਾਂਦੀ ਆ।
ਹਰਜੀਤ,
ਥੋੜੀਆਂ ਜਿਹੀਆਂ ਵੋਟਾਂ ਨੇ ਆਪਣੇ ਇੱਥੇ।
ਨਹੀਂ ਫਿਰ ਵੀ ਯਾਰ 2,82,00,000
2,82,00,000 ਹੀ ਨੇ ਨਾ, ਅਸੀਂ ਜਿੱਥੋਂ ਆਏ ਹਾਂ।
ਹਾਂ ਹਾਂ,
ਉੱਥੇ ਫਿਰ 100 ਕਰੋੜ ਤੋਂ ਵੀ ਜ਼ਿਆਦਾ ਵੋਟਾਂ ਹੁੰਦੀਆਂ
ਉੱਥੇ ਤਾਂ ਯਾਰ। ਇੱਥੇ ਕਈ ਰਾਈਡਿੰਗਸ ਦੇ ਵਿੱਚ 19 ਵੋਟਾਂ ਪੰਜਾਬ 'ਚ ਨਾ, 19 ਵੋਟਾਂ ਨਾਲ ਬੰਦਾ ਸਰਪੰਚ ਨਹੀਂ ਬਣਦਾ, ਜਿੰਨੀਆਂ ਵੋਟਾਂ 'ਚ ਇੱਥੇ ਕਈ ਰਾਈਡਿੰਗ ਦੇ ਵਿੱਚ ਬੰਦਾ MP ਬਣ ਜਾਂਦਾ। ਵਾਸੂ ਜੀ, ਜਦੋਂ ਪੈਂਡੈਮਿਕ ਹੋਇਆ ਸੀ ਉਦੋਂ ਸਾਨੂੰ ਪਤਾ ਕਿ ਗਲੋਬਲ ਟ੍ਰੇਡ ਕਾਫੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ, ਜਦੋਂ PPE ਦੀਆਂ ਸ਼ਿਪਮੈਂਟਸ ਰਾਹ ਦੇ ਵਿੱਚ ਕਿੰਨੀਆਂ ਅੜੀਆਂ ਸੀ। ਅੱਛਾ, ਬਹੁਤ ਸਾਰਾ ਸਮਾਨ ਕਿਉਂਕਿ ਕਾਰੋਬਾਰ ਬੰਦ ਹੋਏ ਸੀ ਜਦੋਂ ਲੋਕਡਾਊਨ ਲੱਗਾ, ਅਤੇ ਕਈ ਸ਼ਿਪਮੈਂਟਸ ਜਿਹੜੀਆਂ ਕਿ ਜੋ ਆਵਾਜਾਈ ਚੱਲਦੀ ਆ ਕੰਟੇਨਰਸ ਦੀ, ਸ਼ਿਪਸ ਦੀ, ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਇੱਕ ਪਾਸੇ ਉਦੋਂ ਵੀ ਗੱਲ ਹੋਈ ਸੀ ਨਾ, ਖਾਲੀ ਕੰਟੇਨਰ ਚਾਈਨਾ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਸੀ, ਕੰਟੇਨਰ ਦੇ ਭਾਅ ਬੜੇ ਵੱਧ ਗਏ ਸੀ ਕਿਉਂਕਿ ਸ਼ਿਪਿੰਗ ਨੂੰ ਲੈ ਕੇ, ਸ਼ਿਪਿੰਗ ਰਾਊਟਸ ਦੇ ਵਿੱਚ ਬੋਟਲਨੈਕ ਸੀਗੀਆਂ, ਉਹਦਾ ਕਾਰਨ ਬਣਿਆ ਸੀ ਪੈਂਡੈਮਿਕ। ਅਮਰੀਕਾ ਦੇ ਵਿੱਚ ਚਾਈਨਾ ਤੋਂ ਆਉਣ ਵਾਲੇ ਸਮਾਨ ਦੀ ਜਿਹੜੀ ਗਿਣਤੀ ਆ, ਜੋ ਵੈਸਲਸ ਦਾ ਨੰਬਰ ਹੋਵੇ ਜਾਂ ਟੋਟਲ ਕੰਟੇਨਰਸ ਦੀ ਗਿਣਤੀ ਹੋਵੇ, ਉਹਦੇ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਵੱਡੀ ਗਿਰਾਵਟ ਦੇਖੀ ਜਾ ਰਹੀ ਹੈ, ਅਤੇ ਐਤਕੀ ਉਹਦਾ ਰੀਜ਼ਨ ਬਣ ਰਿਹਾ ਹੈ ਡੋਨਲਡ ਟਰੰਪ ਵੱਲੋਂ ਲਗਾਏ ਗਏ ਟੈਰਿਫਸ ਅਤੇ ਚਾਈਨਾ ਵੱਲੋਂ ਲਗਾਏ ਗਏ ਕਾਊਂਟਰ ਟੈਰਿਫਸ।
ਜਾਂ ਅਮਰੀਕਾ ਦੇ ਨੋਬੈਲ ਵਿਨਿੰਗ ਇਕੋਨਮਿਸਟ ਨੇ ਪੌਲ ਕ੍ਰਗਮੈਨ, ਉਹਨਾਂ ਨੇ ਹੁਣ ਇਹ ਗੱਲ ਕਹੀ ਹੈ, ਕਹਿੰਦੇ ਕਿ ਵੀ ਇਸ ਸਾਲ ਗਰਮੀਆਂ ਦੇ ਵਿੱਚ ਅਮਰੀਕਾ ਰਿਸੈਸ਼ਨ 'ਚ ਜਾ ਸਕਦਾ, ਅਤੇ ਇਸ ਵਾਰ ਕਹਿੰਦੇ ਸਿਚੁਏਸ਼ਨ ਕਾਫੀ COVID-19 ਵਰਗੀ ਹੈ, ਪਰ ਇਸ ਵਾਰ ਵਾਇਰਸ ਕਹਿੰਦੇ ਡੋਨਲਡ ਟਰੰਪ ਆ।
ਓਏ ਹੋਏ,
ਸੋ ਕਹਿੰਦੇ ਵੀ ਸਿਰਫ ਤੇ ਸਿਰਫ ਵੀ ਪਿਛਲੀ ਵਾਰ ਕੋਵਿਡ 19 ਵਾਇਰਸ ਕਹਿੰਦੇ ਜ਼ਿੰਮੇਦਾਰ ਸੀ, ਇਸ ਵਾਰ ਸਿਰਫ ਤੇ ਸਿਰਫ ਡੋਨਲਡ ਟਰੰਪ ਜ਼ਿੰਮੇਦਾਰ ਹੋਣਗੇ। ਸੋ ਵਿਜੇ ਜੀ, ਇਹ ਜਿਹੜੇ ਨੰਬਰਸ ਕੁਝ ਆ ਰਹੇ ਨੇ ਆਲਰੇਡੀ ਟ੍ਰੇਡ ਵਾਲੇ, ਉਹ ਦੱਸ ਰਹੇ ਨੇ ਕਿ ਜਿਹੜੀ ਕੰਟੇਨਰਸ ਦੀ ਸੰਖਿਆ ਜਿਹੜੀ ਚਾਈਨਾ ਤੋਂ ਅਮਰੀਕਾ ਆ ਰਹੀ ਹੈ ਵੱਡੇ ਪੋਰਟਸ ਤੇ, ਖਾਸ ਤੌਰ ਤੇ LA, ਜਿਹੜੀਆਂ ਬੁਕਿੰਗਸ ਹੋਈਆਂ ਨੇ ਇਸ ਹਫ਼ਤੇ ਵਾਸਤੇ, ਅਗਲੇ ਹਫ਼ਤੇ ਵਾਸਤੇ, ਉਹਨਾਂ ਦੇ ਵਿੱਚ ਖਾਸੀ ਗਿਰਾਵਟ ਵੇਖੀ ਜਾ ਰਹੀ ਹੈ।
ਪਿਛਲੇ ਸਾਲ ਨਾਲ ਕੰਪੇਅਰ ਕਰੀਏ, ਇਟਸ ਆਲਮੋਸਟ ਲਾਈਕ ਵੀ 33% ਦੀ ਗਿਰਾਵਟ ਹੈ।
ਸੋ ਜੇ ਅਸੀਂ ਦੇਖੀਏ ਕਿ ਮਿਡ ਅਪ੍ਰੈਲ ਦੇ ਵਿੱਚ ਜਿਹੜੀਆਂ ਬੁਕਿੰਗ ਸੀਗੀਆਂ ਚਾਈਨਾ ਟੂ US, ਉਹ ਪਿਛਲੇ ਸਾਲ ਦੇ ਮੁਕਾਬਲੇ 45% ਘੱਟ ਸੀਗੀਆਂ
ਮਿਡ ਅਪ੍ਰੈਲ।
ਤੇ ਜੇ ਤੁਸੀਂ ਦੇਖਦੇ ਹੋ ਵੀ ਅਗਲੇ ਹਫ਼ਤੇ ਦੀਆਂ ਕਿੰਨੀਆਂ ਬੁਕਿੰਗਸ ਹੋਈਆਂ ਨੇ LA ਦੇ ਪੋਰਟ ਵਾਸਤੇ, ਤਾਂ ਉਹ ਪਿਛਲੇ ਸਾਲ ਨਾਲੋਂ 1/3 ਘੱਟ ਨੇ, ਡਾਊਨ ਬਾਏ 1/3। ਤੇ ਇਸ ਹਫ਼ਤੇ ਦੀਆਂ ਜਿਹੜੀਆਂ ਬੁਕਿੰਗਸ ਨੇ ਉਹ ਕੁਝ ਅੰਕੜੇ ਕਹਿੰਦੇ ਵੀ 11-12% ਘੱਟ ਨੇ। ਸੋ ਨੰਬਰਸ ਉਹੀ ਡਾਊਨਵਰਡ ਟ੍ਰੈਂਡਿੰਗ ਨੇ, ਅਤੇ ਇਹ ਆਨ ਕਿਉਂਕਿ ਦੇਖੋ ਚਾਈਨਾ ਤੋਂ ਅਮਰੀਕਾ ਪਾਣੀ ਦਾ ਜਹਾਜ਼ ਜਿਹੜਾ ਕੰਟੇਨਰ ਸ਼ਿਪ ਹੈ ਉਹ ਪਹੁੰਚਣ ਵਾਸਤੇ 20-40 ਦਿਨ ਲੱਗਦੇ ਨੇ। ਅਤੇ ਇਹ ਕਿਹਾ ਜਾ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਪ੍ਰਭਾਵ ਹੋਰ ਜ਼ਿਆਦਾ ਮਹਿਸੂਸ ਹੋਣ ਦੇ ਆਸਾਰ ਨੇ, ਕਿਉਂਕਿ ਜਿਹੜੀਆਂ ਰੈਸੀਪ੍ਰੋਕਲ ਟੈਰਿਫ ਵਗੈਰਾ ਅਨਾਊਂਸ ਕੀਤੀਆਂ ਉਹ ਸਾਰੀ ਕਵਾਇਦ 2 April ਦੇ ਨੇੜੇ ਤੇੜੇ ਹੋਈ ਸੀ। ਸੋ ਉਹਦਾ ਪ੍ਰਭਾਵ ਜਿਹੜਾ ਮਈ ਦੇ ਵਿੱਚ ਜ਼ਿਆਦਾ ਮਹਿਸੂਸ ਹੋਣ ਦੇ ਆਸਾਰ ਨੇ।
ਦੂਜੀ ਗੱਲ ਇਹ ਵੀ ਹੈ ਵਾਸੂ ਜੀ ਕਿ ਜਿਹੜਾ ਸਮਾਨ ਚਾਈਨਾ ਤੋਂ ਅਮਰੀਕਾ ਆਉਂਦਾ ਉਹਦੇ ਆਰਡਰਸ ਐਡਵਾਂਸ ਦੇ ਵਿੱਚ ਪਲੇਸ ਹੋਣੇ ਸ਼ੁਰੂ ਹੋ ਜਾਂਦੇ ਨੇ। ਹੁਣ ਜਿਵੇਂ ਹੁਣ ਮਈ ਸ਼ੁਰੂ ਹੋਣ ਵਾਲਾ, ਜਿਹੜਾ ਬੈਕ ਟੂ ਸਕੂਲ ਦੇ ਸਮੇਂ ਸਤੰਬਰ ਦੇ ਵਿੱਚ ਜਿਹੜਾ ਸਮਾਨ ਇੱਥੇ ਵਿਕਣਾ, ਉਹਦੇ ਆਰਡਰਸ ਆਲਰੇਡੀ ਇਸ ਸਮੇਂ ਤੱਕ ਪਲੇਸ ਹੋ ਚੁੱਕੇ ਹੁੰਦੇ ਨੇ ਚਾਈਨੀਜ਼ ਕਾਰਖਾਨਿਆਂ ਦੇ ਵਿੱਚ, ਉਸ ਉਹਨਾਂ ਚੀਜ਼ਾਂ ਨੂੰ ਲੈ ਕੇ ਕੰਮ ਸ਼ੁਰੂ ਹੋ ਜਾਂਦਾ। ਇਨਫੈਕਟ ਜਿਹੜੇ ਕ੍ਰਿਸਮਸ ਟ੍ਰੀਜ਼ ਨਹੀਂ ਹੁੰਦੇ ਜਿਹੜੇ ਕਾਰਖਾਨਿਆਂ 'ਚ ਬਣੇ ਹੋਏ, ਉਹਨਾਂ ਵਾਸਤੇ ਵੀ ਜਿਹੜੇ ਆਰਡਰਸ ਨੇ ਉਹ ਸਾਲ ਦੇ ਇਸ ਸਮੇਂ ਤੱਕ ਬਾਏ ਮਾਰਚ ਅਪ੍ਰੈਲ ਉਹ ਲੌਕ ਇਨ ਹੋ ਜਾਂਦੇ ਨੇ। ਚਾਈਨੀਜ਼ ਕਾਰਖਾਨਿਆਂ ਨੂੰ ਪਤਾ ਹੁੰਦਾ ਵੀ ਅਸੀਂ ਕਿੰਨੀਆਂ ਸ਼ਿਪਮੈਂਟਸ ਅਮਰੀਕਾ ਨੂੰ ਭੇਜਣੀਆਂ ਨੇ ਕ੍ਰਿਸਮਸ ਟ੍ਰੀਜ਼ ਦੀਆਂ। ਐਤਕੀ ਉਹ ਵੀ ਆਰਡਰਸ ਉਸ ਹਿਸਾਬ ਨਾਲ ਨਹੀਂ ਜਾ ਰਹੇ, ਕਿਉਂਕਿ ਜਿਹਨਾਂ ਬਿਜ਼ਨਸਿਸ ਨੇ ਉਹ ਸਮਾਨ ਚਾਈਨਾ ਤੋਂ ਮੰਗਵਾਉਣਾ ਉਹਦੇ ਉੱਪਰ ਟੈਰਿਫ ਜਾਂ ਇੰਨਾ ਜ਼ਿਆਦਾ ਲੱਗ ਜਾਂਦਾ, ਉਹਨਾਂ ਨੂੰ ਵਾਰਾ ਨਹੀਂ ਖਾਣਾ ਉਸ ਚੀਜ਼ ਨੂੰ ਲਿਆ ਕੇ ਉਸ ਭਾਅ 'ਤੇ ਵੇਚ ਸਕਣਾ। ਇਹਦੇ ਕਰਕੇ ਇੰਪੈਕਟ ਤਾਂ ਦੇਖੋ ਚਾਈਨਾ ਦੇ ਵਿੱਚ ਵੀ ਨੌਕਰੀਆਂ ਦੇ ਉੱਪਰ ਪੈ ਰਿਹਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਹੜੇ US ਦੇ ਟ੍ਰੈਜਰੀ ਸੈਕਟਰੀ ਨੇ ਸਕਾਟ ਬੈਸੈਂਟ, ਉਹਨਾਂ ਨੇ ਅੱਜ ਇਹ ਗੱਲ ਆਖੀ ਹੈ ਕਿ ਦੇਖੋ ਚਾਈਨਾ ਦੇ ਵੀ ਹੱਕ ਵਿੱਚ ਇਹ ਗੱਲ ਹੈ ਕਿ ਉਹ ਟ੍ਰੇਡ ਵਾਰ ਨੂੰ ਰਿਜ਼ੋਲਵ ਕਰਨ ਦੇ ਲਈ ਪਹਿਲਕਦਮੀ ਕਰਨ, ਹੱਥ ਅੱਗੇ ਵਧਾਉਣ, ਕਿਉਂਕਿ ਜਿੰਨਾ ਸਮਾਨ ਅਮਰੀਕਾ ਚਾਈਨਾ ਨੂੰ ਵੇਚਦਾ, ਚਾਈਨਾ ਅਮਰੀਕਾ ਨੂੰ ਉੱਥੋਂ 5 ਗੁਣਾ ਜ਼ਿਆਦਾ ਵੈਲਿਊ ਦਾ ਸਮਾਨ ਵੇਚਦਾ।
ਇਹ ਵਧੀਆ ਨਾ ਵਿਜੇ ਜੀ, ਪਹਿਲਾਂ ਜਾ ਕੇ ਆਪ ਪੰਗਾ ਲਓ,
ਫਿਰ
ਪਹਿਲੇ ਨੂੰ ਜਾ ਕੇ ਤੁਸੀਂ ਉਹਨੂੰ ਗਾਲਾਂ ਗੁਲਾਂ ਕੱਢ ਕੇ ਆਓ ਅਗਲੇ ਨੂੰ, ਫਿਰ ਤੁਸੀਂ ਉਹਨੂੰ ਕਹੋ ਹੁਣ ਰਾਜ਼ੀਨਾਮਾ ਨਹੀਂ ਕਰਦਾ ਪਿਆ ਮੇਰੇ ਨਾਲ,
ਸਹੀ ਗੱਲ,
ਫਿਰ ਉਸ ਕੇ ਬੈਠ ਗਿਆ। ਗਾਲਾਂ ਤੁਸੀਂ ਕੱਢੀਆਂ ਸੀ, ਸ਼ੁਰੂਆਤ ਤੁਸੀਂ ਕਿ ਸਭ ਕੁਝ ਚੰਗਾ ਭਲਾ ਚੱਲਦਾ ਪਿਆ ਸੀ, ਸਿਸਟਮ ਚੱਲਦਾ ਸੀ, ਯੂ ਥਰੂ ਅ ਰੈਂਚ ਇਨ ਦ ਸਿਸਟਮ, ਤੇ ਹੁਣ ਜਦੋਂ ਮਸ਼ੀਨ ਜਿਹੜੀ ਆ ਉਹ ਬ੍ਰੇਕਡਾਊਨ ਹੋ ਗਈ, ਤੁਸੀਂ ਕਹਿੰਦੇ ਯਾਰ ਮਸ਼ੀਨ ਠੀਕ ਨਹੀਂ ਕਰਦੇ।
ਐਂਡ ਜੇ ਚਲੋ ਉਹਦੇ ਵਿੱਚ ਤੁਸੀਂ ਕੋਈ ਤੁਹਾਨੂੰ ਹੁਣ ਤਾਈਆਂ ਲੱਗਦੀਆਂ ਸੀ, ਯੂ ਵਾਂਟਿਡ ਟੂ ਫਿਕਸ ਸਰਟਨ ਥਿੰਗਸ, ਤਾਂ ਨੈਗੋਸ਼ੀਏਸ਼ਨ ਕਰਨ ਦੇ ਤਰੀਕੇ ਵੱਖਰੇ ਹੋਇਆ ਕਰਦੇ ਨੇ,
ਨਹੀਂ ਨਾ ਗੱਲਬਾਤ,
ਗੱਲਬਾਤ ਹੋਇਆ ਕਰਦੀ ਆ। ਦਿਸ ਇਜ਼ ਨੋਟ ਦ ਵੇ ਕਿ ਤੁਸੀਂ ਦੂਜੇ ਬੰਦੇ ਨੂੰ ਧੱਕੇ ਨਾਲ ਨਾ ਆਪਣੇ ਪਾਸੇ ਲਿਆ ਸਕਦੇ। ਅੱਛਾ, ਇਹਦੇ ਨਾਲ ਹੋਇਆ ਕੀ ਆ, ਓਵਰਆਲ ਜਿੰਨਾ ਇੱਕ ਸਟਰੋਂਗ ਮੈਨ ਵਾਲੀ ਇਮੇਜ ਪ੍ਰਜੈਂਟ ਕਰਨ ਦੀ ਟਰੰਪ ਨੇ ਕੋਸ਼ਿਸ਼ ਕੀਤੀ ਕਿ ਮੈਂ ਦੇਖੋ ਸਾਰਿਆਂ ਨੂੰ ਮੈਂ ਦਬਕੇ ਮਾਰ ਕੇ ਮਨਾ ਲੈਣਾ, ਸਗੋਂ ਹੁਣ ਜੇ ਕੋਈ ਸਭ ਤੋਂ ਜ਼ਿਆਦਾ ਕਮਜ਼ੋਰ ਪ੍ਰਤੀਤ ਹੁੰਦਾ ਪਿਆ ਉਹ ਟਰੰਪ ਹੀ ਪ੍ਰਤੀਤ ਹੋ ਰਹੇ ਨੇ। ਆ ਜਿਹੜੀ ਟੈਰਿਫਸ ਔਨ ਅਗੇਨ ਆਫ ਅਗੇਨ, ਆ ਜੀ ਪੌਜ਼ ਕਰਤੇ, ਆ ਘਟਾਤੇ, ਹੁਣ ਜਿਹੜੀ ਗੱਲ ਸੀਗੀ ਵੀ ਅਮਰੀਕਾ ਅਤੇ ਚਾਈਨਾ ਦੇ ਵਿੱਚੋਂ ਬਲਿੰਕ ਪਹਿਲਾਂ ਕੌਣ ਕਰਦਾ, ਬਲਿੰਕ ਸਰਟਨਲੀ ਪਹਿਲਾਂ ਅਮਰੀਕਾ ਨੇ ਕੀਤਾ।
ਡੋਨਲਡ ਟਰੰਪ ਨੇ ਜਿਹੜੇ 3 ਵੱਡੇ ਦਮਗੇ ਮਾਰੇ ਲੀਡਰ ਬਣਨ ਤੋਂ ਬਾਅਦ, ਰਾਸ਼ਟਰਪਤੀ ਬਣਨ ਤੋਂ ਬਾਅਦ, ਇੱਕ ਤਾਂ ਸੀ ਕਿ ਜੀ ਮੈਂ ਟੈਰਿਫਸ ਲਗਾ ਕੇ ਅਮਰੀਕਾ ਦੀ ਇਕਾਨਮੀ ਦੇ ਵਿੱਚ ਟ੍ਰਿਲੀਅਨਸ ਆਫ ਡਾਲਰਸ ਮੈਂ ਨਵੇਂ ਲੈ ਕੇ ਆਉਣੇ, ਪਤਾ ਨਹੀਂ ਕੀ ਕਰ ਦੇਣਾ, ਸਿਸਟਮ ਸਾਰਾ ਸਹੀ ਕਰ ਦੇਣਾ, ਅਸੀਂ ਕਿਸੇ ਮੁਲਕ ਨੂੰ ਸਬਸਿਡਾਈਜ਼ ਨਹੀਂ ਕਰਾਂਗੇ, ਉਹਦਾ ਆਪਾਂ ਸਾਰੀ ਗੱਲ ਕਰ ਲਈ, ਕੀ ਬਣਿਆ, ਕੁਝ ਨਹੀਂ ਬਣਿਆ, ਸਗੋਂ ਅਮਰੀਕਾ ਦੁਆਰਾ ਡਿਫੈਂਸਿਵ ਤੇ ਲੱਗ ਰਿਹਾ। ਦੂਸਰਾ, ਇਹਨਾਂ ਨੇ ਕਿਹਾ ਸੀ ਵੀ ਜੇ ਮੈਂ ਰਾਸ਼ਟਰਪਤੀ ਬਣਿਆ ਮੈਂ 24 ਘੰਟਿਆਂ ਦੇ ਅੰਦਰ ਯੂਕਰੇਨ ਵਾਲੀ ਜੰਗ ਬੰਦ ਕਰਾ ਲੈਣੀ ਹੈ। ਉਹ ਹੁਣ ਸਮਝ ਆ ਰਹੀ ਹੈ ਦੇਖ ਕੇ ਕਿ ਨਾ ਤਾਂ ਉਹਨਾਂ ਦੀ ਵਲਾਦੀਮਿਰ ਜ਼ੇਲੈਂਸਕੀ ਬਹੁਤ ਹੀ ਕੋਈ ਸੁਣ ਰਿਹਾ, ਤੇ ਨਾ ਹੀ ਉਹਨਾਂ ਦੀ ਵਲਾਦੀਮਿਰ ਪੁਤਿਨ ਹੀ ਸੁਣ ਰਿਹਾ। ਸੋ ਦੋਨੋਂ ਪਾਸਿਓਂ ਹੀ, ਖਾਸ ਤੌਰ ਤੇ ਪੁਤਿਨ ਜਿੰਨੇ ਕੌਨਫੀਡੈਂਸ ਦੇ ਵਿੱਚ ਡੋਨਲਡ ਟਰੰਪ ਘੁੰਮਦੇ ਸੀ,
ਮੇਰੀ
ਗੱਲ ਨਹੀਂ ਟਾਲਦਾ, ਉਹ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ। ਸੋ ਉਧਰ ਵੀ ਪੀਸ ਡੀਲ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੇ ਨੇ ਪਰ ਹੋ ਨਹੀਂ ਪਾ ਰਹੀ।
ਅੱਜ ਟਰੰਪ ਨੇ ਵੈਸੇ ਕਿਹਾ, ਇਹ ਸੰਕੇਤ ਦਿੱਤਾ ਕਿ ਯੂਕਰੇਨ ਕ੍ਰਾਈਮੀਅਨ ਪੈਨਿਨਸੁਲਾ ਛੱਡਣ ਲਈ ਤਿਆਰ ਹੈ। ਪਿਛਲੇ ਹਫ਼ਤੇ ਵੀ ਇਹ ਗੱਲਾਂ ਹੋਈਆਂ ਨੇ, ਅੱਜ ਉਹਨਾਂ ਨੇ ਇਹ ਗੱਲ ਮੁੜ ਦੁਹਰਾਈ ਹੈ ਟਰੰਪ ਨੇ,
ਪਰ ਅਜੇ ਤੱਕ ਜਿਹੜੀ ਡੀਲ ਆ ਉਹ ਕਰਾ ਨਹੀਂ ਪਾ ਰਹੇ।
ਕੋਸ਼ਿਸ਼ ਇਹੀ ਹੈ ਵੀ ਕੋਈ ਨਾ ਕੋਈ ਬਿਆਨ ਇਹੋ ਜਿਹਾ ਦਿੰਦੇ ਰਹੋ ਵੀ ਲੱਗੇ ਵੀ ਮੈਂ ਕੁਛ ਨਾ ਕੁਛ ਕਰ
ਰਿਹਾ ਹੈ, ਵਰਕ ਅੰਡਰ ਪ੍ਰੋਗਰੈਸ
ਸੀਗਾ ਨਾ ਵੀ ਇੱਕ ਵਾਰੀ ਇੱਕ ਪਰਟੀਕੁਲਰ ਕਿਸੇ ਜਾਨਵਰ ਨੂੰ ਜੰਗਲ ਦਾ ਰਾਜਾ ਬਣਾ ਦਿੱਤਾ ਗਿਆ ਤੇ ਕਿਸੇ ਨੂੰ ਕੋਈ ਸਮੱਸਿਆ ਹੋਈ, ਕਿਸੇ ਦਾ ਕੋਈ ਜੀ ਗਵਾਚ ਗਿਆ, ਉਹ ਫਰਿਆਦ ਲੈ ਕੇ ਆਇਆ ਵੀ ਰਾਜਾ ਜੀ ਮੇਰਾ ਦੇਖੋ ਬੰਦਾ ਗਵਾਚ ਗਿਆ, ਪਲੀਜ਼ ਉਹਨੂੰ ਲੱਭ ਕੇ ਦਿਓ। ਉਹ ਇੱਕ ਟਾਹਣੀ ਤੋਂ ਦੂਜੀ ਟਾਹਣੀ 'ਤੇ ਛਾਲ, ਦੂਜੀ ਤੋਂ ਤੀਜੀ 'ਤੇ ਛਾਲ, ਉਹ ਕਹਿੰਦੇ ਕੀ ਕਰ ਰਹੇ ਹੋ, ਕਹਿੰਦੇ ਦੇਖ ਵੀ ਮੇਰੇ ਐਫਰਟ 'ਚ ਕੋਈ ਕਮੀ ਨਹੀਂ ਆ, ਮੈਂ ਆਪਣੀ ਵੱਲੋਂ ਪੂਰਾ ਜ਼ੋਰ ਲਾ ਰਿਹਾ, ਟਰੰਪ ਹੀ ਉਹੀ ਕਵੈਦ ਕਰ ਰਿਹਾ,
ਤਰਾਣੀਆਂ ਦੇ ਛਾਲ ਕੌਣ ਮਾਰਦਾ ਸਮਝ ਗਏ।
ਜੀ ਜੀ ਜੀ
ਅਤੇ ਤੀਸਰਾ ਇਹਨਾਂ ਨੇ ਦਮਗਾ ਕੀ ਮਾਰਿਆ ਸੀ ਕਿ ਜੇ ਮਿਡਲ ਈਸਟ ਦੇ ਵਿੱਚ ਵੀ ਜਿਹੜਾ ਕੌਨਫਲਿਕਟ ਆ ਮੈਂ ਬੰਦ ਕਰਾ ਦੇਣਾ, ਸੋ ਉਹਦੇ ਬਾਰੇ ਕੀ ਕਹਿਣਾ, ਰਿਵੇਰਾ ਆਫ ਦਾ ਈਸਟ ਮੈਂ ਬਣਾ ਦੇਣਾ, ਇਹੋ ਜਿਹੀਆਂ ਟਿੱਪਣੀਆਂ।
ਗਾਜ਼ਾ ਪਲਾਜ਼ਾ
ਤੇ ਉਹ ਜਿਹੜਾ ਸੀਜ਼ ਫਾਇਰ ਕਰਾਇਆ, ਸੀਜ਼ ਫਾਇਰ ਦੀ ਉਲੰਘਣਾ ਹੋਈ, ਸੀਜ਼ ਫਾਇਰ ਵੀ ਬ੍ਰੇਕ ਹੋ ਗਿਆ, ਉਹ ਸਾਰਾ ਉਹ ਵੀ ਚੱਲ ਰਿਹਾ ਕੰਮ, ਇਜ਼ਰਾਈਲ ਵਾਲੇ ਫਿਰ ਗਾਜ਼ਾ ਦੇ ਉੱਤੇ ਹਮਲੇ ਕਰ ਰਹੇ ਨੇ। ਸੋ ਕਿਤੇ ਵੀ ਡੋਨਲਡ ਟਰੰਪ ਦੀ ਪੇਸ਼ ਨਹੀਂ ਆਈ,
ਬਿਲਕੁਲ।
ਸੋ ਇਹਦੇ ਵਿੱਚ ਓਪਰਚੁਨਿਟੀ ਕਿਹਦੇ ਵਾਸਤੇ, ਓਪਰਚੁਨਿਟੀ ਚਾਈਨਾ ਵਾਸਤੇ ਆ, ਤੇ ਚਾਈਨਾ ਨੂੰ ਤੁਸੀਂ ਕਹਿੰਦੇ ਸਭ ਤੋਂ ਵੱਡਾ ਖਤਰਾ ਸਾਡੇ ਵਾਸਤੇ। ਸਾਡੇ ਇਲੈਕਸ਼ਨ ਦੇ ਵਿੱਚ ਜਦੋਂ ਡਿਬੇਟ ਦੇ ਵਿੱਚ ਸਵਾਲ ਪੁੱਛਿਆ ਗਿਆ ਸੀ ਤੇ ਬਹੁਤੇ ਲੀਡਰਸ ਨੇ ਚਾਈਨਾ ਦਾ ਨਾਮ ਲਿਆ ਆਪਣੀ ਗੱਲਾਂ ਦੇ ਵਿੱਚ,
ਤੇ
ਚਾਈਨਾ ਸਭ ਤੋਂ ਵੱਡਾ ਖਤਰਾ ਹੈ, ਤੇ ਜਿਹੜੇ ਵੈਸਟਰਨ ਮੁਲਕ ਨੇ ਉਹ ਚਾਈਨਾ ਨੂੰ ਸਭ ਤੋਂ ਵੱਡਾ ਖਤਰਾ ਕਹਿੰਦੇ ਆ, ਤੇ ਡੋਨਲਡ ਟਰੰਪ ਤਾਂ ਚਾਈਨਾ ਵਾਸਤੇ ਓਪਰਚੁਨਿਟੀ ਕ੍ਰੀਏਟ ਕਰ ਰਹੇ ਆ।
ਪਰ ਇਸ ਵੇਲੇ ਕੈਨੇਡੀਅਨ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਖਤਰਾ ਕਿਹਨੂੰ
ਡੋਨਲਡ ਟਰੰਪ
ਮੰਨ ਕੇ, ਟਰੰਪ ਨੂੰ ਖਤਰਾ ਮੰਨ ਕੇ ਸਾਰਾ ਹੀ ਅੱਜ ਲਈ ਪੂਰੀ ਇਲੈਕਸ਼ਨ ਕੈਂਪੇਨ ਚੱਲੀ ਆ, ਤੇ ਅੱਜ ਸਗੋਂ ਇਹ ਵੀ ਕਿਹਾ ਜਾ ਰਿਹਾ ਵੀ ਦੇਖਣਾ ਹੋਏਗਾ ਵੀ ਕੈਨੇਡੀਅਨ ਕਿਹਨੂੰ ਚੁਣਦੇ ਨੇ ਟਰੰਪ ਨਾਲ ਡੀਲ ਕਰਨ ਲਈ, ਮਤਲਬ ਇੱਕ ਮੀਡੀਆ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਇੱਕ ਨੈਰੇਟਿਵ ਵੀ ਆ ਜਿਹੜਾ ਚੱਲਦਾ ਪਿਆ। ਸੋ ਵੇਖਦੇ ਹਾਂ ਵਾਸੂ ਜੀ ਕੀ ਬਣਦਾ, ਪਰ ਜੋ ਇਸ ਵੇਲੇ ਟਰੰਪ ਦੀਆਂ ਨੀਤੀਆਂ ਨੇ, ਜੋ ਸਾਰਾ ਹਿਸਾਬ ਕਿਤਾਬ ਚੱਲਦਾ ਪਿਆ ਟਰੰਪ ਵਾਸਤੇ, ਕੱਲ੍ਹ ਨੂੰ 100 ਦਿਨ ਹੋ ਜਾਣੇ ਬਾਏ ਟਰੰਪ ਨੂੰ ਰਾਸ਼ਟਰਪਤੀ ਬਣਿਆ, ਅਤੇ ਇਹਨਾਂ 100 ਦਿਨਾਂ ਦੀ ਕਾਰਗੁਜ਼ਾਰੀ ਕੋਈ ਬਹੁਤੀ ਵਧੀਆ ਨਹੀਂ ਹੈ, ਜਿਸ ਹਿਸਾਬ ਦੇ ਖਿਲਾਰੇ ਪੈ ਗਏ ਨੇ, ਜਿਸ ਤਰ੍ਹਾਂ ਦਾ ਕੇਓਸ ਕ੍ਰੀਏਟ ਹੋਇਆ। ਪੋਪ ਦੇ ਫਿਊਨਰਲ 'ਤੇ ਟਰੰਪ ਗਏ, ਫਰੰਟ ਰੋ ਦੇ ਵਿੱਚ ਬੈਠੇ, ਇੱਕ ਤਾਂ ਚੁਇੰਗਮ ਖਾਂਦਿਆਂ ਦੀ ਫੁਟੇਜ ਆਈ, ਉਸ ਗੱਲ ਨੂੰ ਲੈ ਕੇ ਨਿਖੇਧੀ ਹੋ ਰਹੀ ਟਰੰਪ ਦੀ। ਦੂਜੀ ਗੱਲ, ਨੀਲੇ ਰੰਗ ਦਾ ਸੂਟ ਪਾ ਕੇ ਗਏ, ਕਿ ਜਿਹੜਾ ਇਸ ਤਰ੍ਹਾਂ ਦੇ ਸੋਮਬਰ ਓਕੇਜ਼ਨਸ ਹੋਇਆ ਕਰਦੇ ਨੇ ਉੱਥੇ ਇੱਕ ਜਿਹੜਾ ਪ੍ਰੋਟੋਕੋਲ ਆ ਉਹ ਕਾਲੇ ਰੰਗ ਦੇ ਸੂਟ ਪਹਿਨਣ ਦਾ, ਉਸ ਗੱਲ ਨੂੰ ਲੈ ਕੇ ਵੀ ਟਰੰਪ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਵਗੈਰਾ ਕੀਤਾ ਜਾ ਰਿਹਾ। ਪਰ ਅੱਛਾ, ਉਸੇ ਹੀ ਫਿਊਨਰਲ 'ਤੇ, ਫਿਊਨਰਲ ਤੋਂ 10 ਕੁਝ ਸਮਾਂ ਪਹਿਲਾਂ 15 ਮਿੰਟ ਦੀ ਮੀਟਿੰਗ ਹੋਈ ਵਲਾਦੀਮੀਰ ਜ਼ੇਲੈਂਸਕੀ ਅਤੇ ਡੋਨਲਡ ਟਰੰਪ ਵਿਚਕਾਰ ਵੀ, ਉਹਦੇ ਵਿੱਚ ਵੀ ਚਲੋ ਕਹਿਣਾ ਤਾਂ ਇਹ ਹੈ ਵੀ ਦੋਨਾਂ ਦੀ ਮੀਟਿੰਗ ਉਹ ਠੀਕ ਠਾਕ ਰਹੀ ਹੈ, ਵਲਾਦੀਮੀਰ ਜ਼ੇਲੈਂਸਕੀ ਨੇ ਵੀ ਇਹੀ ਰਿਪੋਰਟ ਕੀਤਾ, ਪਰ ਕਿੰਨੀ ਕੁ ਇਫੈਕਟਿਵ ਹੋਏਗੀ ਟੂ ਰੀਚ ਅ ਕੰਕਲੂਜਨ ਤਾਂ ਕਿ ਰਸ਼ੀਆ ਅਤੇ ਯੂਕਰੇਨ ਵਾਲੀ ਜੰਗ ਰੁਕ ਸਕੇ, ਉਹਦੇ ਅਜੇ ਕੋਈ ਸੰਕੇਤ ਨਹੀਂ ਹੈਗੇ।
ਮੀਡੀਆ ਮੀਟਿੰਗ ਪਿਛਲੀ ਵਾਲੀ ਵੀ ਠੀਕ ਹੀ ਰਹਿਣੀ ਸੀ, ਪ੍ਰੋਬਲਮ ਇਹ ਹੋ ਗਈ ਉੱਥੇ ਰਿਪੋਰਟਰਸ ਨੂੰ ਸੱਦ ਲਿਆ ਓਵਲ ਆਫਿਸ ਦੇ ਵਿੱਚ, ਉਹਨਾਂ ਦੇ ਸਾਹਮਣੇ ਗੱਲਬਾਤ ਕਰਨ ਲੱਗ ਗਏ ਦੋਨੋਂ ਜਣੇ
ਜੀ,
ਤੇ ਫਿਰ ਦੋਨੋਂ ਹੀ ਤੈਸ਼ ਚਾ ਕੇ, ਦੋਨੋਂ ਕਿਉਂ ਤਿੰਨੋਂ ਹੀ ਜੇ ਡੀ ਵੈਂਸ ਵੀ ਨਾਲ ਬੈਠੇ ਹੋਏ ਸੀ,
ਹਾਂਜੀ ਹਾਂਜੀ,
ਉਹ ਖਲਾਰਾ ਉਹਨਾਂ ਨੇ ਆਪ ਹੀ ਪਾ ਲਿਆ,
ਖਲਾਰਾ ਆਪ ਪਾ ਲਿਆ,
ਕਿ ਉੱਥੇ ਮੀਡੀਆ ਨਾ ਹੁੰਦਾ, ਰਿਪੋਰਟਰਸ ਨਾ ਹੁੰਦੇ, ਤੇ ਫਿਰ ਸੁਣਨ 'ਚ ਇਹੀ ਆਉਣਾ ਸੀ ਵੀ ਮੀਟਿੰਗ ਉਹ ਵੀ ਸਾਜ਼ਗਾਰੀ ਹੈ, ਕਿਉਂਕਿ ਬੰਦਰਵਾਜ਼ਿਆਂ ਪਿੱਛੇ ਕੌਣ ਕਿਹਨੂੰ ਝਟਕਾ ਮਾਰਦਾ, ਕੌਣ ਕਿੰਨੀਆਂ ਗਾਲਾਂ ਕੱਢਦਾ, ਉਹ ਰਿਪੋਰਟ ਨਹੀਂ ਹੁੰਦਾ।
ਹਾਂ ਸਹੀ ਗੱਲ,
ਜਦੋਂ ਮੀਡੀਆ ਦੇ ਸਾਹਮਣੇ ਸਾਰੀ ਗੱਲ ਆ ਗਈ, ਹੁਣ ਤੁਸੀਂ ਕੀ ਕਹੋਗੇ,
ਫਿਰ ਤੁਸੀਂ ਕੀ, ਤੇ ਫਿਰ ਉਹਨੂੰ ਡਿਨਾਈ ਕਰਨਾ ਔਖਾ ਹੋ ਜਾਂਦਾ। ਟਰੰਪ ਵੈਸੇ ਉਹ ਵੀ ਡਿਨਾਈ ਕਰ ਦਿੰਦੇ,
ਪਬਲਿਕ
ਟਰੰਪ ਉਹ ਚੀਜ਼ਾਂ ਵੀ ਡਿਨਾਈ ਕਰ ਦਿੰਦੇ ਆ।
ਹਾਂ,
ਚਲੋ ਖੈਰ ਵਾਸੂ ਜੀ, ਅੱਜ ਸ਼ਾਮੀ, ਅੱਛਾ ਚਲੋ 6 ਵਜੇ ਆਪਾਂ ਇੱਕ ਸਪੈਸ਼ਲ ਬ੍ਰੌਡਕਾਸਟ ਕਰਨੀ ਹੈ, ਸੁਣਨ ਨਾਲ ਨੂੰ ਇੱਕ ਵਾਰ ਫਿਰ ਤੋਂ ਦੱਸ
ਦਿਓ ਜੀ, ਅੱਜ ਸ਼ਾਮ ਨੂੰ ਤੁਹਾਨੂੰ ਸੁਣਾਂਗੇ। ਤੁਸੀਂ ਆਮ ਤੌਰ ਮੈਨੂੰ ਕਹਿੰਦੇ ਨਾ ਸ਼ਾਮ ਨੂੰ ਤੁਹਾਨੂੰ ਸੁਣਾਂਗੇ, ਸੋ ਅੱਜ ਅਸੀਂ ਸ਼ਾਮ 6 ਵਜੇ ਤੋਂ ਹੀ ਸਪੈਸ਼ਲ ਬ੍ਰੌਡਕਾਸਟ ਸ਼ੁਰੂ ਕਰ ਰਹੇ ਹਾਂ, ਸਾਡੇ ਸਾਰੇ ਟੀਮ ਮੈਂਬਰਸ ਉਹਦੇ ਵਿੱਚ ਸ਼ਾਮਿਲ ਹੋਣਗੇ, ਇਨਫੈਕਟ ਸਾਡੇ ਟੀਮ ਮੈਂਬਰਸ ਵੀ ਉਹਦੇ ਵਿੱਚ ਹੋਣਗੇ,
ਤੇ
ਸਾਡੇ ਬਾਕੀ ਸਟੇਸ਼ਨਸ ਤੋਂ ਵੀ ਟੀਮ ਮੈਂਬਰ ਸਾਡੇ ਨਾਲ ਸ਼ਾਮਿਲ ਹੋਣਗੇ, ਪੂਰੇ ਇੱਕ ਪੈਨ ਕੈਨੇਡਾ ਸਮਝ ਲਓ ਵੀ ਇਲੈਕਸ਼ਨ ਕਵਰੇਜ ਹੋਏਗਾ।
ਕੈਨੇਡਾ ਦੀਆਂ ਇਸ ਵੇਲੇ ਪਾਰਲੀਮੈਂਟ ਦੀਆਂ 343 ਸੀਟਾਂ ਦੇ ਵਿੱਚੋਂ ਕਿਹੜੀ ਪਾਰਟੀ ਦੇ ਹੱਕ ਵਿੱਚ ਕਿੰਨੀਆਂ ਵੋਟਾਂ, ਕਿੰਨੀਆਂ ਸੀਟਾਂ ਆਉਂਦੀਆਂ ਨੇ, ਇਸ ਦਾ ਖੁਲਾਸਾ ਅੱਜ ਸ਼ਾਮ ਦੇ ਤਕਰੀਬਨ 6 ਵਜੇ ਤੋਂ ਬਾਅਦ ਹੋਣਾ ਸ਼ੁਰੂ ਹੋ ਜਾਏਗਾ, ਅਤੇ 6 ਵਜੇ ਤੋਂ ਹੀ ਸਾਡੀ ਜਿਹੜੀ ਸਪੈਸ਼ਲ ਬ੍ਰੌਡਕਾਸਟ ਹੈ ਉਸਦਾ ਆਗਾਜ਼ ਹੋਏਗਾ। ਸੋ ਅੱਜ ਜ਼ਰੂਰ ਟਿਊਨ ਇਨ ਕਰਿਓ, ਯੂਟਿਊਬ 'ਤੇ ਉਸਦਾ ਲਾਈਵ ਵੀਡੀਓ ਪ੍ਰਸਾਰਣ ਵੀ ਕੀਤਾ ਜਾਏਗਾ। ਸੋ ਤੁਸੀਂ ਸਾਡੇ ਕਨੈਕਟ ਮੀਡੀਆ ਕਨੈਕਟ ਨਿਊਜ਼ ਰੂਮ ਸੋਰੀ ਸਾਡਾ ਯੂਟਿਊਬ ਚੈਨਲ ਆ, ਕਨੈਕਟ ਨਿਊਜ਼ ਰੂਮ ਸਾਡੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕਰ ਲਿਓ, ਪਹਿਲਾਂ ਹੀ ਉੱਥੇ ਉਹ ਘੰਟੀ ਵਾਲਾ ਆਈਕੋਨ ਵੀ ਦੱਬ ਦਿਓ, ਸੋ ਦੈਟ ਉੱਥੇ ਜਦੋਂ ਵੀ ਪੋਸਟ ਆਉਂਦੀ ਆ, ਕੋਈ ਲਾਈਵ ਸਟ੍ਰੀਮ ਸ਼ੁਰੂ ਹੁੰਦੀ ਆ, ਤੁਹਾਨੂੰ ਉਹਦੀ ਨੋਟੀਫਿਕੇਸ਼ਨ ਆ ਜਾਏਗੀ। ਸੋ ਰੇਡੀਓ ਦੇ ਉੱਪਰ ਅਤੇ ਯੂਟਿਊਬ ਦੇ ਉੱਪਰ ਲਾਈਵ ਬ੍ਰੌਡਕਾਸਟ ਸਟਾਰਟਿੰਗ ਐਟ 6 PM ਟੁਨਾਈਟ, ਇਲੈਕਸ਼ਨਸ ਦੀ ਇੱਕ ਵਿਸ਼ੇਸ਼ ਕਵਰੇਜ ਵਾਲਾ ਪ੍ਰੋਗਰਾਮ ਹੋਏਗਾ। ਬਸ ਜੀ, ਸ਼ਾਮੀ ਕਰ ਦੇ ਗੱਲ ਫਿਰ,
ਵੀਰ ਜੀ ਸ਼ਾਮੀ ਤੁਹਾਨੂੰ ਸੁਣਦੇ ਹਾਂ
ਸ਼ਾਮੀ, ਸ਼ਾਮੀ ਮੈਂ ਤਾਂ ਅੱਛਾ ਜੀ, ਓਹੋ ਹੋ ਹੋ, ਅੱਛਾ ਅੱਛਾ, ਬਸ ਮੈਂ ਇਹੀ ਕਰਨਾ,
ਇੱਦਾਂ ਕਰਨਾ, ਮੈਂ ਵੀ ਇੱਦਾਂ ਹੀ ਕਰਨਾ, ਮੈਂ ਤਾਂ ਰੋਜ਼ ਸ਼ਾਮ ਬੋਲਦਾ, ਅੱਜ ਤੁਹਾਨੂੰ ਬੋਲਦਿਆਂ ਸੁਣਨਾ।
ਅੱਛਾ, ਠੀਕ ਆ, ਠੀਕ ਹੈ,
ਥੈਂਕ ਯੂ ਵੀਰੇ ਜੀ,
ਥੈਂਕ ਯੂ ਵਾਸੂ ਜੀ, ਵੋਟ ਪਾ ਕੇ ਫਿਰ ਘਰ ਨੂੰ ਜਾਓ, ਤੇ ਫਿਰ ਸ਼ਾਮੀ ਫਿਰ
ਬ੍ਰੈਡ ਵੀ ਲੈ ਕੇ ਜਾਣੀ ਯਾਰ,
ਕੋਸਕੋ
ਮੈਸੇਜ ਆਇਆ, ਸੱਚੀ ਆਇਆ।
ਅੱਛਾ, ਸੱਚੀ ਆ, ਫਿਰ ਵੋਟ ਕੋਸਕੋ ਨਾ ਪਾ ਦਿਓ।
ਨਹੀਂ ਨਹੀਂ ਨਹੀਂ,
ਹਾਂ ਮੱਥਾ ਟੇਕਣਾ, ਫਿਰ ਨਾ ਬੱਗੀ ਲੈ ਕੇ ਨਾ ਜਾਇਓ ਅੰਦਰ, ਕੱਲੀ ਬ੍ਰੈਡ ਚੱਕ ਕੇ ਫਟਾਫਟ ਦਵਾ
ਜਾਣਾ, ਮੈਂ ਤਾਂ
ਪੈਸੇ ਦੇ ਕੇ। ਸੀ ਯੂ ਇਨ ਦੀ ਈਵਨਿੰਗ,
ਥੈਂਕ ਯੂ ਵਿਜੇ ਜੀ,
ਟੇਕ ਕੇਅਰ।